ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾ ਕੋ ਧੋਖਾ ਕਹਾਂ ਬਿਆਪੈ ਜਾ ਕੋ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾ ਕੋ ਧੋਖਾ ਕਹਾਂ ਬਿਆਪੈ ਜਾ ਕੋ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜਸੇ ਅਰ ਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚੱਲੈ ਗੋਹਾਰੀ ਗੁਣ ਨਿਦਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਗੁਣ ਨਿਦਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਣਾ ਨਿਰਗੁਣ ਆਰੇ ਕੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਬਾਨਾ ਨਿਰਗੁਣ ਆਰੇ ਕੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਬਾਨਾ ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਡੀ ਜ਼ਿੰਦਗੀ ਇੱਕ ਸਫ਼ਰ ਹੈ, ਸਫ਼ਰ ਉਹਨੂੰ ਕਹਿੰਦੇ ਨੇ ਜਿਹਦਾ ਸਾਰਾ ਰਸਤਾ ਕੋਈ ਨੀਅਤ ਹੋਵੇ, ਕੋਈ ਸਮਾਂ ਨੀਅਤ ਹੋਵੇ ਅਤੇ ਉਹਨੇ ਕਿਸੇ ਟਿਕਾਣੇ ਮੰਜ਼ਿਲ 'ਤੇ ਪਹੁੰਚਣਾ ਹੋਵੇ। ਪਰ ਜੇ ਕਿਸੇ ਰਾਹੀ ਨੂੰ ਕਿਸੇ ਕਾਰਨ ਕਰਕੇ ਕੋਈ ਭੁਲੇਖਾ ਲੱਗ ਜਾਏ, ਫਿਰ ਮੰਜ਼ਿਲ 'ਤੇ ਪਹੁੰਚਣ ਦੀ ਬਜਾਏ ਸਗੋਂ ਖੁਆਰ ਹੋ ਜਾਂਦਾ ਹੈ। ਉਹ ਆਪਣੇ ਜੀਵਨ ਵਿੱਚ ਉਹਨਾਂ ਮੰਜ਼ਿਲਾਂ ਤੱਕ ਨਹੀਂ ਪਹੁੰਚ ਸਕਦਾ, ਬਲਕਿ ਖੁਆਰ ਹੋ ਜਾਂਦਾ ਹੈ। ਜਦੋਂ ਕਦੇ ਧੋਖਾ ਵਿਆਪਦਾ ਹੈ, ਭੁਲੇਖਾ ਲੱਗਦਾ ਹੈ, ਰਾਹ ਬੰਦਾ ਭੁੱਲਦਾ ਹੀ ਉਦੋਂ ਹੈ। ਇਸੇ ਲਈ ਗੁਰਦੇਵ ਨੂੰ ਨਾਲ ਨਾਲ ਲੈ ਕੇ ਚੱਲਣ ਦੀ ਪ੍ਰੇਰਨਾ ਗੁਰਮਤ ਨੇ ਬਖਸ਼ਿਸ਼ ਕੀਤੀ ਹੈ, ਜਿੱਥੇ ਵੀ ਤੇਰੇ ਕਦਮ ਥਿੜਕ ਜਾਣ ਉੱਥੇ ਗੁਰੂ ਤੈਨੂੰ ਫਿਰ ਉਂਗਲ ਪਕੜ ਕੇ ਮਾਰਗ ਤੇ ਪਾ ਦੇਵੇ। ਭੋਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਜਿੱਥੇ ਕਿਤੇ ਵੀ ਮੈਂ ਭੁੱਲਿਆ ਤੇ ਗੁਰੂ ਨੇ ਕਿਰਪਾ ਕਰਕੇ ਮੈਨੂੰ ਬਾਹ ਪਕੜ ਕੇ ਫਿਰ ਉਸ ਰਾਹ ਤੇ ਤੋੜ ਦਿੱਤਾ। ਤੇਰੇ ਮੰਜ਼ਲ ਨੂੰ ਜਾਣ ਵਾਲਾ ਰਸਤਾ ਆ ਹੈ ਸਜਣਾ। ਪਰ ਫਿਰ ਵੀ ਬਹੁਤਾਤ ਵਾਰੀ ਕਾਰਨ ਬਣ ਜਾਂਦਾ ਹੈ, ਜਦੋਂ ਮਨੁੱਖ ਗੁਰੂ ਨੂੰ ਨਾਲ ਲੈ ਕੇ ਨਹੀਂ ਤੁਰਦਾ, ਜੀਵਨ ਦੇ ਹਨੇਰੇ ਵਿੱਚ ਭੁੱਲ ਜਾਂਦਾ ਹੈ, ਫਿਰ ਸਾਹਿਬ ਕਹਿੰਦੇ ਉਹ ਮਨੁੱਖ ਖੁਆਰ ਹੁੰਦਾ ਹੈ। ਤੇ ਸਭ ਤੋਂ ਵੱਡਾ ਧੋਖਾ ਦੁਨੀਆਂ ਦੇ ਅੰਦਰ ਜਿਹਨੂੰ ਅਸੀਂ ਸਭ ਤੋਂ ਵੱਧ ਪਿਆਰੀ ਸਮਝਦੇ ਹਾਂ, ਉਹ ਮਾਇਆ ਹੀ ਕਰਦੀ ਹੈ। ਅੰਮ੍ਰਿਤ ਬਾਣੀ ਦੇ ਬਚਨ ਨੇ ਬੜੇ ਪਿਆਰੇ, ਸਾਹਿਬ ਕਹਿੰਦੇ ਨੇ ਮਨੁੱਖ ਦੀ ਇਹ ਹਾਲਤ ਬਣ ਜਾਂਦੀ ਹੈ, ਉਹਨੂੰ ਜੋ ਕੁਝ ਵੀ ਹੈ ਸੰਸਾਰ ਦੀ ਧਨ ਦੌਲਤ ਮਾਇਆ ਮੋਹ ਮਮਤਾ ਸਾਰਾ ਕੁਝ ਪਿਆਰਾ ਲੱਗਦਾ, ਪਰ ਆਪਣੇ ਮਾਲਕ ਦੇ ਚਰਨਾਂ ਵਿੱਚੋਂ ਵਿਛੜ ਕੇ ਜਿਹੜੇ ਸਾਈਂ ਨੂੰ ਮਿਲਣ ਆਇਆ ਸੀ ਉੱਥੋਂ ਵਿਛੜ ਕੇ ਖੁਆਰ ਹੋਣ ਲੱਗ ਪੈਂਦਾ। ਗੁਰਬਾਣੀ ਦਾ ਇੱਕ ਬੜਾ ਪਿਆਰਾ ਬੋਲ ਹੈ, ਸਾਹਿਬ ਆਖਦੇ ਨੇ ਮਾਈ ਮਾਇਆ ਛਲ, ਛਲ ਕਹਿੰਦੇ ਨੇ ਕਪਟ ਨੂੰ, ਧੋਖੇ ਨੂੰ, ਫਰੇਬ ਨੂੰ। ਮਾਇਆ ਜਿਹੜੀ ਨਾ ਉਹ ਛਲ ਹੈ, ਉਹ ਧੋਖਾ ਹੈ। ਬੰਦੇ ਨੂੰ ਅਸਲੀਅਤ ਦਾ ਨਹੀਂ ਪਤਾ ਤੇ ਧੋਖੇ ਵਿੱਚ ਆ ਜਾਂਦਾ। ਸਾਹਿਬ ਕਹਿੰਦੇ ਵੀ ਕਿਵੇਂ ਦਾ, ਜਿਹਦੇ ਕੋਲ ਰੱਬੀ ਇਬਾਦਤ ਨਹੀਂ ਹੈ, ਜਿਹਦੇ ਕੋਲ ਮਾਲਕ ਦਾ ਨਾਮ ਨਹੀਂ ਹੈ, ਜਿਹਦੇ ਕੋਲ ਪਰਮੇਸ਼ਰ ਦੀ ਯਾਦ ਨਹੀਂ ਹੈ, ਉਹ ਮਾਇਆ ਦੇ ਧੋਖੇ ਵਿੱਚ ਕਿਵੇਂ ਫਸ ਜਾਂਦਾ। ਅੰਮ੍ਰਿਤ ਗੁਰਬਾਖ ਹੈ, ਮਾਈ ਮਾਇਆ ਛਲ ਤਿਣਕੀ ਅਗਨ। ਅੱਗ ਤੇ ਹੁਣ ਹਰ ਰੋਜ਼ ਘਰ ਵਿੱਚ ਆਈਦੀ ਹੈ, ਅਨੇਕਾਂ ਪਦਾਰਥ ਬਣਾਉਂਦੀ ਹੈ, ਪਰ ਕਦੇ ਕੋਈ ਤੀਲੀਆਂ ਦੀ ਅੱਗ ਨਹੀਂ ਘਰ ਵਿੱਚ ਲਾਉਂਦਾ, ਕਿਉਂਕਿ ਉਹਨੂੰ ਪਤਾ ਹੈ ਵੀ ਤੀਲੀਆਂ ਦੀ ਅੱਗ ਹੈ ਜਿਹੜੀ ਨਾ ਉਹ ਇੱਕੋ ਵਾਰੀ ਭਾਂਬੜ ਮੱਚ ਕੇ ਮੱਚਦੀ ਹੈ ਤੇ ਮੁੜ ਕੇ ਨਾ ਉਹਦੇ ਤੇ ਕੁਛ ਪਕਾ ਸਕਦੇ ਹੈ, ਨਾ ਉਹਦੇ ਨਾਲ ਕੋਈ ਕਾਰਜ ਰਾਸ ਕਰ ਸਕਦੇ ਹੈ, ਸਗੋਂ ਬਰਬਾਦੀ ਕਰਕੇ ਤੁਰ ਜਾਏਗੀ। ਕਹਿਣ ਲੱਗੇ ਜਿਹੜੇ ਮਨੁੱਖ ਦੇ ਕੋਲ ਰੱਬੀ ਇਬਾਦਤ ਨਹੀਂ, ਜਿਹਦੇ ਕੋਲ ਪਰਮੇਸ਼ਰ ਦੀ ਯਾਦ ਨਹੀਂ, ਉਹ ਮਾਇਆ ਵਿੱਚ ਇਵੇਂ ਭੁੱਲਿਆ ਹੋਇਆ, ਨਿੱਤ ਦਿਹਾੜੇ ਦੁਨੀਆਂ ਦੀ ਸ਼ੋਭਾ ਦੁਨੀਆਂ ਦੀ ਵਡਿਆਈ ਇਹਦੇ ਇਵੇਂ ਭਟਕਣਾ ਵਿੱਚ ਪਿਆ ਹੋਇਆ, ਜਿਵੇਂ ਤੀਲਿਆਂ ਦੀ ਅੱਗ ਹੋਵੇ। ਬੜੀ ਉੱਚੀਆਂ ਲਾਟਾਂ ਉੱਠਦੀਆਂ ਨੇ, ਦੇਖਣ ਨੂੰ ਬੜੀ ਲੱਗਦੀ ਹੈ, ਪਰ ਸੱਜਣਾ ਕੰਮ ਤੇਰੇ ਕਿਸੇ ਨਹੀਂ ਆਉਣੀ। ਤੀਲਿਆਂ ਦੀ ਅੱਗ ਕਦੇ ਕਿਸੇ ਕੰਮ ਨਹੀਂ ਜੇ ਆਈ। ਤਿਣਕੀ ਅਗਨ ਮੇਘ ਕੀ ਛਾਇਆ, ਦੂਜੀ ਗੱਲ ਹਜ਼ੂਰ ਨੇ ਆਖੀ। ਕਹਿਣ ਲੱਗੇ ਕਦੇ ਤੁਰੇ ਜਾਂਦੇ ਮਨੁੱਖ ਨੂੰ ਤਪਸ਼ ਲੱਗੇ, ਅਚਾਨਕ ਆਕਾਸ਼ ਵਿੱਚ ਕੋਈ ਬਦਲੀ ਬਣ ਕੇ ਆ ਗਈ, ਉਹ ਸੂਰਜ ਦੇ ਸਾਹਮਣੇ ਘੜੀ ਪਲ ਖਲੋ ਗਈ। ਹੁਣ ਉਹ ਬੰਦਾ ਸੋਚੇ ਮੈਨੂੰ ਘਰ ਦੀ ਲੋੜ ਨਹੀਂ ਹੈ, ਮੈਨੂੰ ਕਿਸੇ ਆਸਰੇ ਪਰਨੇ ਦੀ ਲੋੜ ਨਹੀਂ ਹੈ, ਕਿਉਂਕਿ ਉਹਦਾ ਕਾਰਨ ਹੈ ਮੇਰੇ ਕੋਲ ਤੇ ਛਾਂ ਹੋ ਗਈ। ਉਹ ਭਲਿਆ ਦਰਖਤਾਂ ਦੀਆਂ ਛਾਵਾਂ, ਉਹ ਭਲਿਆ ਘਰਾਂ ਦੀਆਂ ਛਾਵਾਂ, ਆਪਣੇ ਵਿਹੜਿਆਂ ਦੀਆਂ ਛਾਵਾਂ, ਇਹ ਸਦੀਵੀ ਹੋਇਆ ਕਰਦੀਆਂ ਨੇ। ਜਿਹੜੀਆਂ ਬੱਦਲਾਂ ਦੀਆਂ ਛਾਵਾਂ ਹੁੰਦੀਆਂ ਨੇ ਉਹ ਸਦੀਵ ਨਹੀਂ ਹੋਇਆ ਕਰਦੀਆਂ। ਅੱਜ ਇੱਕ ਬਦਲੀ ਉਹ ਤੈਨੂੰ ਤਪਸ਼ ਤੋਂ ਬਚਾ ਰਹੀ ਹੈ, ਤੈਨੂੰ ਪ੍ਰਤੀਤ ਹੁੰਦਾ ਮੈਨੂੰ ਘਰ ਦੀ ਲੋੜ ਨਹੀਂ। ਇਸੇ ਤਰ੍ਹਾਂ ਮਾਇਆ ਦਾ ਸੁੱਖ ਛੋਟਾ ਜਿਹਾ ਸੁੱਖ ਬਣ ਕੇ ਤੇਰੀ ਜ਼ਿੰਦਗੀ 'ਚ ਵਿਚਰਦਾ। ਤੂੰ ਸੋਚਦਾ ਮੈਨੂੰ ਰੱਬ ਦੀ ਕੋਈ ਲੋੜ ਨਹੀਂ, ਤੂੰ ਸੋਚਦਾ ਮੈਨੂੰ ਸਹਾਰੇ ਦੀ ਕੋਈ ਲੋੜ ਨਹੀਂ, ਤੂੰ ਸੋਚਦਾ ਮੈਨੂੰ ਜ਼ਿੰਦਗੀ ਦੇ ਕਿਸੇ ਆਸਰੇ ਪਰਨੇ ਦੀ ਲੋੜ ਨਹੀਂ। ਤੇਰੇ ਮਨ ਦਾ ਭੁਲੇਖਾ ਸੱਜਣਾ, ਰੱਬ ਦੀ ਛਾਂ ਰੱਬ ਦਾ ਸੁੱਖ ਸਦੀਵੀ ਹੈ, ਮਾਇਆ ਦਾ ਸੁੱਖ ਜਿਹੜਾ ਉਹ ਕੁਝ ਪਲਾਂ ਲਈ ਹੈ। ਉਹ ਤੇ ਬਦਲੀ ਆਈ ਹੈ, ਹਵਾ ਦਾ ਝੌਂਕਾ ਆਵੇਗਾ, ਲਾਂਭੇ ਹੋ ਜਾਣੀ ਹੈ, ਕੱਲ੍ਹ ਫਿਰ ਪਛਤਾਵੇਂਗਾ। ਤੀਜੀ ਉਦਾਹਰਨ ਹਜ਼ੂਰ ਨੇ ਦਿੱਤੀ ਹੈ, ਕਹਿਣ ਲੱਗੇ ਜਿਵੇਂ ਹੜ੍ਹ ਦਾ ਜਲ ਹੁੰਦਾ ਹੈ, ਹੜ੍ਹ ਦਾ ਪਾਣੀ ਹੁੰਦਾ ਹੈ। ਹੁਣ ਪਾਣੀ ਤੇ ਰੋਜ਼ ਦਿਹਾੜੇ ਜ਼ਿੰਦਗੀ ਦਿੰਦਾ ਹੈ, ਪਰ ਕਦੇ ਕਦਾਈ ਪਾਣੀ ਵੀ ਜ਼ਿੰਦਗੀ ਬਰਬਾਦ ਕਰਨ ਵਾਲਾ ਬਣ ਜਾਂਦਾ, ਉਹੀਓ ਅਨੇਕਾਂ ਲੋਕਾਂ ਦੀ ਜ਼ਿੰਦਗੀ ਲੈ ਲੈਂਦਾ। ਕਹਿੰਦੇ ਇਸੇ ਤਰ੍ਹਾਂ ਸੱਜਣਾ, ਮਾਇਆ ਦਿੰਦੀ ਤੇ ਸੁੱਖ ਹੈ, ਪਰ ਜੇ ਕੰਟਰੋਲ ਵਿੱਚ ਹੋਵੇ। ਮਾਇਆ ਦਿੰਦੀ ਤੇ ਸੁੱਖ ਹੈ, ਪਰ ਜੇ ਕਿਤੇ ਕਾਬੂ ਵਿੱਚ ਹੋਵੇ, ਜੇ ਕਿਤੇ ਬੇਤਰਤੀਬੀ ਹੋ ਜਾਏ, ਜਿਵੇਂ ਹੜ੍ਹ ਦਾ ਪਾਣੀ ਹੁੰਦਾ, ਬੇਤਰਤੀਬਾ ਹੋਇਆ ਉਹ ਜ਼ਿੰਦਗੀ ਬਰਬਾਦ ਕਰ ਦਿੰਦਾ। ਇਸੇ ਤਰ੍ਹਾਂ ਸੱਜਣਾ, ਜੇ ਰੱਬੀ ਇਬਾਦਤ ਤੋਂ ਟੁੱਟਿਆ ਹੋਇਆ, ਜੇ ਸਾਈਂ ਦੀ ਯਾਦ ਤੋਂ ਟੁੱਟਿਆ ਹੋਇਆ, ਸੱਤ ਕਰਕੇ ਜਾਣੀ, ਫਿਰ ਤੂੰ ਜੀਵਨ ਦੀ ਭਟਕਣਾ ਵਿੱਚ ਹੀ ਹੈ, ਫਿਰ ਤੂੰ ਮੰਜ਼ਿਲ 'ਤੇ ਨਹੀਂ ਪਹੁੰਚ ਪਾਏਗਾ, ਫਿਰ ਤੂੰ ਸਾਈਂ ਦੇ ਦਰ 'ਤੇ ਨਹੀਂ ਪਹੁੰਚ ਪਾਏਗਾ। ਗੁਰਦੇਵ ਸੱਚੇ ਪਾਤਸ਼ਾਹ ਨੇ ਬਚਨ ਬਖਸ਼ਿਸ਼ ਕੀਤੇ ਨੇ, ਮਾਈ ਮਾਇਆ ਛੱਦ ਤਿਣਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਭਟਕਣਾ ਵਿੱਚ ਸਾਰੇ ਪਏ ਰਹਿੰਦੇ ਨੇ, ਪਰ ਆਖਰੀ ਵੇਲੇ ਖਿਨਮੈ ਕੌੜੇ ਹੋਏ ਗਏ, ਜਿਤਲੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੇ, ਕਿਸ ਤਰ੍ਹਾਂ ਰੋਵੇ ਰੋਜ। ਕਬੀਰ ਸਾਹਿਬ ਦਾ ਇੱਕ ਬਚਨ ਖਿਆਲ ਵਿੱਚ ਰੱਖਿਓ ਜੇ, ਉਹਨੇ ਬੜੀ ਪਿਆਰੀ ਬਖਸ਼ਿਸ਼ ਕੀਤੀ ਹੈ। ਕਹਿਣ ਲੱਗੇ ਭਲਿਆ ਵੇਖ ਤੈਨੂੰ ਮੈਂ ਇੱਕ ਤਸਵੀਰ ਵਿਖਾਵਾਂ। ਸਤਿਗੁਰੂ ਜੀ ਦਾ ਅੰਮ੍ਰਿਤ ਬੋਲ ਹੈ, ਕਬੀਰ ਕੌਡੀ ਕੌਡੀ ਜੋੜ ਕੇ ਜੋੜੇ ਲੱਖ ਕਰੋੜ, ਚਲਤੀ ਵਾਰ ਨਾ ਕਸ਼ ਮਿਲਿਓ ਲਈ ਲੰਗੋਟੀ ਤੋੜ। ਕਹਿਣ ਲੱਗੇ ਜਿਹੜੇ ਪੈਸੇ ਤੂੰ ਅੱਤ ਦੇ ਸਾਂਭ ਕੇ ਰੱਖਦਾ ਸੀ, ਜਿਹੜੀ ਧਨ ਦੌਲਤ ਦੀ ਖਾਤਰ ਦੁਨੀਆਂ ਦੇ ਹਰ ਰਿਸ਼ਤੇ ਨੂੰ ਛੱਡ ਦਿੰਦਾ ਸੀ, ਅੱਜ ਉਹ ਧਨ ਦੌਲਤ ਤੇਰੀ ਵੈਰਨ ਬਣ ਗਈ। ਧਨ ਜੋਗਨ ਦੋ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ, ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ। ਖੁਆਰ ਹੋਵੇਗਾ ਸੱਜਣਾ ਜੇ ਤੂੰ ਸਾਈਂ ਦੀ ਯਾਦ ਵਿੱਚ ਨਾ ਜੁੜਿਆ, ਰੱਬੀ ਗੁਣਾਂ ਨੂੰ ਇਕੱਤਰ ਨਾ ਕੀਤਾ, ਜ਼ਿੰਦਗੀ 'ਚ ਖੁਆਰ ਹੋਵੇਗਾ। ਇਹ ਗੱਲ ਚੇਤਾ ਰੱਖੀ। ਫਿਰ ਇੱਕ ਗੁਰਦੇਵ ਦਾ ਬਚਨ ਵਿਚਾਰ ਲਈਏ। ਸਹਿਬ ਆਖਦੇ ਨੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਗਏ ਮਰਨਾ, ਖਸਮ ਵਿਸਾਰ ਖੁਆਰੀ ਕੀਨੀ ਤ੍ਰਿਕ ਜੀਵਨ ਨਹੀਂ ਰਹਿਣਾ। ਆਪਣੇ ਜੀਵਨ ਵੱਲ ਝਾਤ ਮਾਰ ਕੇ ਦੇਖ, ਤੂੰ ਸਦੀਵ ਨਹੀਂ ਕੋਲ ਆਪਣੇ ਮਾਇਆ ਨੂੰ ਰੱਖ ਸਕਦਾ। ਹਾਂ ਦੁਨੀਆਂ ਦੇ ਧਨ ਵਿੱਚ ਰਹਿੰਦੇ ਹੋਇਆ ਇਹ ਗੱਲ ਆਪਣੇ ਚੇਤੇ ਵਿੱਚ ਰੱਖੀ, ਜੇ ਕਿਤੇ ਮਾਲਕ ਦੀ ਰਹਿਮਤ ਦੀ ਬੰਦਗੀ ਦੀ ਦਾਤ ਵੀ ਤੇਰੇ ਕੋਲ ਹੋਵੇ। ਭਾਈ ਨੰਦ ਲਾਲ ਸਿੰਘ ਜੀ ਦਾ ਇੱਕ ਪਾਵਨ ਬਚਨ ਪੜ੍ਹਦੇ ਹੋ ਨਾ, ਦੌਲਤ ਜ਼ਾਵੇਦ ਬਾਖਸ਼ਦ ਬੰਦਗੀ, ਬੰਦਗੀ ਕੁੱਲ ਬੰਦਗੀ ਕੁੱਲ ਬੰਦਗੀ। ਜਦੋਂ ਤੈਨੂੰ ਪਤਾ ਲੱਗ ਗਿਆ ਰੱਬੀ ਦਰਗਾਹ ਵਿੱਚ ਮੇਰੀ ਜਿਹੜੀ ਬਾਂਹ ਹੈ ਉਹ ਮੇਰੇ ਆਉਣ ਵਾਲੇ ਅਗਲੇਰੇ ਜੀਵਨ ਵਿੱਚ ਮੇਰੀ ਜ਼ਿੰਦਗੀ ਦੇ ਅੰਦਰ ਕੰਮ ਆਉਣ ਵਾਲੀ ਸਿਰਫ ਰੱਬੀ ਬੰਦਗੀ ਹੈ, ਫਿਰ ਬੰਦਗੀ ਕਰੋ ਸੱਜਣਾ, ਬੰਦਗੀ ਕਰੋ ਸੱਜਣਾ। ਜਿਨ੍ਹਾਂ ਕੋਲ ਬੰਦਗੀ ਦੀ ਦਾਤ ਹੋਵੇ ਦੁਨਿਆਵੀ ਧਨ ਪਦਾਰਥ ਉਹਦੇ ਚਰਨਾਂ ਵਿੱਚ ਆ ਕੇ ਡਿੱਗ ਪੈਂਦਾ। ਪਰ ਇਹ ਗੱਲ ਖਿਆਲ ਰੱਖੀ, ਜੇ ਤੂੰ ਸੋਚੇ ਸ਼ਾਇਦ ਮੈਂ ਬਹੁਤ ਸਾਰਾ ਧਨ ਕਮਾ ਕੇ ਧਰਮ ਨੂੰ ਖਰੀਦ ਲਵਾਂਗਾ, ਧਰਮੀ ਲੋਕ ਮਾਇਆ ਨੂੰ ਤਾਂ ਖਰੀਦ ਦੇ ਵੇਖੇ ਜਾਂਦੇ ਨੇ, ਪਰ ਚੇਤਾ ਰੱਖਿਓ ਕਦੇ ਮਾਇਆਧਾਰੀ ਬੰਦਾ ਧਰਮ ਨਹੀਂ ਜੇ ਖਰੀਦ ਸਕਦਾ, ਉਹਦੇ ਕੋਲ ਨਹੀਂ ਖਰੀਦਿਆ ਜਾਣਾ। ਗੁਰਦੇਵ ਨੇ ਬੜਾ ਪਿਆਰਾ ਬਚਨ ਬਖਸ਼ਿਸ਼ ਕੀਤਾ, ਕਹਿਣ ਲੱਗੇ ਸੱਜਣਾ ਜਿਹੜੇ ਲੋਕ ਦਾਨੇ ਰਹਿ ਕੇ ਜ਼ਿੰਦਗੀ ਗੁਜ਼ਾਰਦੇ ਨੇ ਉਹਨਾਂ ਨੂੰ ਮਾਲਕ ਦੇ ਘਰ ਮੰਜ਼ਲਾਂ ਮਿਲ ਜਾਂਦੀਆਂ ਨੇ, ਸਾਈਂ ਦੇ ਦਰ ਪ੍ਰਵਾਨ ਹੋ ਜਾਂਦੇ ਨੇ। ਉਹਨਾਂ ਕੋਲ ਬੰਦਗੀ ਦਾ ਧਨ ਹੋਵੇ, ਗੁਰੂ ਦੇ ਗੁਣਾਂ ਦਾ ਧਨ ਹੋਵੇ, ਯਕੀਨ ਕਰਕੇ ਜਾਣਿਓ ਉਹ ਮਾਲਕ ਦੇ ਚਰਨਾਂ ਵਿੱਚ ਵੀ ਪ੍ਰਵਾਨ ਹੋ ਜਾਂਦੇ ਨੇ, ਦੁਨੀਆਂ ਦਾ ਧਨ ਪਦਾਰਥ ਵੀ ਉਹਨਾਂ ਦੇ ਚਰਨਾਂ ਵਿੱਚ ਆ ਕੇ ਝੁੱਕ ਜਾਂਦਾ ਹੈ। ਮੇਰਾ ਖਿਆਲ ਹੈ ਆਪਾਂ ਥੋੜ੍ਹਾ ਜਿਹਾ ਦੀਦਾਰ ਕਰਨ ਦੀ ਕੋਸ਼ਿਸ਼ ਕਰੀਏ ਅੱਜ। ਬਾਬਾ ਜੇਠਾ ਜੀ ਦੀ ਸ਼ਾਦੀ ਹੋ ਗਈ, ਬੀਬੀ ਭਾਨੀ ਜੀ ਦਾ ਰਿਸ਼ਤਾ ਹੋ ਗਿਆ, ਇਹ ਦੂਜਾ ਅਦਬ ਹੈ। ਪਹਿਲਾ ਅਦਬ ਮਿਲਿਆ ਸੀ ਗੁਰੂ ਅਮਰਦਾਸ ਜੀ ਦੇ ਚਰਨਾਂ ਦਾ ਸਿੱਖ ਹੋਣ ਦਾ, ਦੂਜਾ ਅਦਬ ਅੱਜ ਪ੍ਰਾਪਤ ਹੋਇਆ, ਦੂਜੀ ਦਾਤ ਪ੍ਰਾਪਤ ਹੋਈ ਹੈ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦਾ ਜਵਾਈ ਹੋਣ ਦਾ। ਹੁਣ ਕੁਦਰਤੀ ਗੱਲ ਹੈ, ਜਿਹਨਾਂ ਕੋਲ ਦੋ ਪੈਸੇ ਆ ਜਾਣ, ਮਾਣ ਰੁਤਬਾ ਆ ਜਾਏ, ਫਿਰ ਸਾਰੇ ਲੋਕ ਕੋਲ ਕੋਲ ਆਉਣ ਲੱਗ ਪੈਂਦੇ ਨੇ। ਇਸੇ ਤਰ੍ਹਾਂ ਲਾਹੌਰ ਤੋਂ ਕੁਝ ਲੋਕ ਆਪਣੇ ਵੱਲੋਂ ਤੀਰਥਾਂ ਦਾ ਇਸ਼ਨਾਨ ਕਰਦੇ ਫਿਰਦੇ ਨੇ, ਤੇ ਉਹ ਤੀਰਥਾਂ ਤੇ ਭਟਕਣਾ, ਉਹਨਾਂ ਦੇ ਮਨਾਂ ਵਿੱਚ ਇੱਕ ਵਿਚਾਰ ਜਾਗੀ ਭਈ ਐਸ ਗੋਇੰਦਵਾਲ ਸਾਹਿਬ ਦੀ ਨਗਰੀ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਾਡੇ ਨਗਰ ਦਾ ਇੱਕ ਜਿਹੜਾ ਜੇਠਾ ਅਨਾਥ ਕਰਕੇ ਤੋਰਿਆ ਸੀ, ਉਹ ਇੱਥੇ ਜਿਹਦੀ ਮਾਂ ਵੀ ਚੜ੍ਹਾਈ ਕਰ ਗਈ ਸੀ, ਜਿਹਦਾ ਪਿਤਾ ਵੀ ਚੜ੍ਹਾਈ ਕਰ ਗਿਆ ਸੀ, ਉਹ ਜੇਠਾ ਅਨਾਥ ਹੋ ਕੇ ਆਇਆ ਸੀ। ਸਾਨੂੰ ਪਤਾ ਲੱਗਿਆ ਉਹਨੇ ਪਤਾ ਨਹੀਂ ਕਿੰਨੇ ਕੁ ਗੁਣ ਧਾਰਨ ਕੀਤੇ ਹੋਣਗੇ, ਇੱਕ ਬਹੁਤ ਵਧੀਆ ਰੁਤਬਾ ਉਹਨੇ ਹਾਸਲ ਕੀਤਾ, ਤੇ ਮਨ ਵਿੱਚ ਤਾਂਗ ਬਣੀ ਹੁਣ ਜਾ ਕੇ ਉਹਨਾਂ ਨੂੰ ਮਿਲਦੇ ਹੈ, ਸਾਡਾ ਵੀ ਅਦਬ ਸਤਿਕਾਰ ਹੋਵੇਗਾ, ਅਸੀਂ ਮਾਣ ਨਾਲ ਕਹਾਂਗੇ ਧੰਨ ਗੁਰੂ ਅਮਰਦਾਸ ਜੀ, ਬਾਬਾ ਜੇਠਾ ਜੀ ਦੇ ਵਿਆਹ ਵੇਲੇ ਅਸੀਂ ਨਹੀਂ ਆ ਸਕੇ ਕਿਉਂਕਿ ਸਾਨੂੰ ਪਤਾ ਨਹੀਂ ਸੀ ਹੈਗਾ, ਪਰ ਅੱਜ ਸਾਨੂੰ ਪਤਾ ਲੱਗਿਆ ਅਸੀਂ ਕੁੜਮਾਚਾਰੀ ਤੁਹਾਨੂੰ ਮਿਲਣ ਆਏ ਹੈ, ਅਸੀਂ ਜੇਠੇ ਦੇ ਨਗਰੋਂ ਆਏ ਹੈ, ਅਸੀਂ ਲਾਹੌਰੋਂ ਆਏ ਹਾਂ ਤੇ ਅੱਜ ਬੜਾ ਮਾਣ ਸਤਿਕਾਰ ਸਾਡਾ ਵੀ ਹੋਵੇਗਾ। ਜੇਠਾ ਕਿਸੇ ਉੱਚੀ ਥਾਂ ਤੇ ਬੈਠਾ ਹੋਵੇਗਾ, ਗੁਰੂ ਅਮਰਦਾਸ ਜੀ ਦੇ ਨਾਲ ਉਹਦਾ ਆਸਣ ਹੋਵੇਗਾ, ਲੋਕ ਮੱਥਾ ਗੁਰੂ ਅਮਰਦਾਸ ਜੀ ਨੂੰ ਵੀ ਟੇਕਦੇ ਹੋਣਗੇ ਤੇ ਉਹਦੇ ਜਵਾਈ ਨੂੰ ਵੀ ਮੱਥਾ ਟੇਕਦੇ ਹੋਣਗੇ, ਕਿਉਂਕਿ ਉਹਨੇ ਵੀ ਬੜਾ ਵੱਡਾ ਉੱਚਾ ਰੁਤਬਾ ਹਾਸਲ ਕੀਤਾ। ਤੇ ਜਦੋਂ ਲੰਗਰ ਦੇ ਉਹ ਲੋਕ ਆਏ ਤੇ ਉਹਨਾਂ ਆਉਂਦਿਆਂ ਹੋਇਆਂ ਗੋਇੰਦਵਾਲ ਸਾਹਿਬ ਦੀ ਉਹ ਬੋਲੀ ਸਾਹਿਬ ਦੀ ਸੇਵਾ ਚੱਲ ਰਹੀ ਸੀ, ਮਿੱਟੀ ਪੁੱਟ ਪੁੱਟ ਕੇ ਲੋਕ ਬਾਹਰ ਸੁੱਟ ਰਹੇ ਨੇ। ਉਹਨਾਂ ਸੋਚਿਆ ਕਿਸੇ ਕੋਲ ਪੁੱਛ ਲਈਏ, ਪਤਾ ਨਹੀਂ ਲੱਗਣਾ ਇਵੇਂ ਸਾਨੂੰ। ਤੇ ਉਹਨਾਂ ਪੁੱਛਿਆ, ਕਹਿਣ ਲੱਗੇ ਸਾਡੇ ਨਗਰ ਦਾ, ਅਸੀਂ ਪਿੰਡ ਤਾਂ ਉਹਨੂੰ ਜੇਠਾ ਹੀ ਕਹਿੰਦੇ ਸਾਂ, ਪਰ ਪਤਾ ਲੱਗਿਆ ਉਹਦਾ ਨਾਂ ਅਸਲ ਵਿੱਚ ਰਾਮਦਾਸ ਹੈ ਤੇ ਉਹ ਇੱਥੇ ਆਇਆ ਹੈ ਤੇ ਇੱਥੇ ਜਵਾਈ ਹੈ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦਾ। ਉਹਦਾ ਮਹੱਲ ਕਿੱਧਰ ਹੈ? ਉਹਦਾ ਘਰ ਕਿੱਧਰ ਹੈ? ਉਹਦਾ ਤਖ਼ਤ ਕਿੱਧਰ ਹੈ? ਉਹਦੇ ਆਸਣ ਕਿੱਧਰ ਨੇ? ਉਹਦੇ ਸੇਵਕ ਨੌਕਰ ਚਾਕਰ ਹੋਵਣਗੇ? ਉਹਦੇ ਕੁਝ ਦਾਸੇ ਗੋਲੇ ਹੋਵਣਗੇ? ਸਾਨੂੰ ਕਿਸੇ ਨੂੰ ਮਿਲਾਓ, ਅਸੀਂ ਉਹਦੇ ਪਿੰਡੋਂ ਆਏ ਹਾਂ, ਅਸੀਂ ਉਹਦੇ ਨਗਰੋਂ ਆਏ ਹਾਂ। ਜਿਹਨੂੰ ਉਹਨਾਂ ਨੇ ਰਸਤਾ ਪੁੱਛਿਆ, ਉਹਦਾ ਦਾੜਾ ਮਿੱਟੀ ਨਾਲ ਭਰਿਆ ਹੋਇਆ, ਉਹਦੇ ਸਿਰ ਤੇ ਟੋਕਰਾ ਚੁੱਕਿਆ ਹੋਇਆ ਮਿੱਟੀ ਵਾਲਾ, ਉਹਦੇ ਕੱਪੜਿਆਂ ਨੂੰ ਪਸੀਨਾ ਆ ਕੇ, ਉਹਦੇ ਕੱਪੜਿਆਂ ਤੇ ਵੀ ਮਿੱਟੀ ਜਮੀ ਹੋਈ ਹੈ। ਰਾਹ ਪੁੱਛਣ ਵਾਲਿਆਂ ਨੇ ਬੜੇ ਮਾਣ ਨਾਲ ਪੁੱਛਿਆ, ਰਾਹ ਦੱਸਣ ਵਾਲੇ ਨੇ ਦੱਸਿਆ, ਕਹਿਣ ਲੱਗੇ ਹਾਂ ਭਲਿਓ, ਬੜੀ ਕਲਾ ਵਰਤੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ, ਉਹਨਾਂ ਨੇ ਆਪਣੇ ਚਰਨਾਂ ਵਿੱਚ ਕਬੂਲ ਕਰ ਲਿਆ। ਆਇਆ ਤੇ ਉਹ ਅਨਾਥ ਹੋ ਕੇ ਸੀ, ਪਰ ਅੱਜ ਰੱਬ ਦੀ ਰਹਿਮਤ ਹੋਈ ਹੈ। ਪਰ ਤੁਸੀਂ ਇਵੇਂ ਕਰੋ, ਮੇਰੇ ਕੋਲੋਂ ਕੁਝ ਪੁੱਛਣ ਦੀ ਬਜਾਏ ਤੁਸੀਂ ਧੰਨ ਗੁਰੂ ਅਮਰਦਾਸ ਜੀ ਦੇ ਕੋਲ ਚਲੇ ਜਾਓ, ਉਹਨਾਂ ਨੂੰ ਜਾ ਕੇ ਪੁੱਛ ਲਓ, ਉਹ ਤੁਹਾਨੂੰ ਸਾਰੀ ਗੱਲ ਦੱਸਣਗੇ। ਉਹ ਗੁਰੂ ਅਮਰਦਾਸ ਮਹਾਰਾਜ ਜੀ ਕੋਲ ਚਲੇ ਗਏ, ਜਾ ਕੇ ਉਹਨਾਂ ਨੂੰ ਪੁੱਛਣ ਲੱਗੇ, ਭਈ ਅਸੀਂ ਆਪਣੇ ਪਿੰਡ ਦੇ ਨਗਰ ਦੇ ਉਸ ਬਾਬੇ ਜੇਠੇ ਨੂੰ ਮਿਲਣ ਆਏ ਹੈ ਤੇ ਉਹਨਾਂ ਨੇ ਬੜਾ ਉੱਚਾ ਰੁਤਬਾ ਪਾਇਆ ਤੁਹਾਡੇ ਚਰਨਾਂ ਵਿੱਚ, ਅਸੀਂ ਕੁੜਮਾਚਾਰੀ ਵਿੱਚੋਂ ਆਏ ਹੈ। ਸਾਹਿਬ ਕਹਿਣ ਲੱਗੇ ਵੀ ਕੋਈ ਗੱਲ ਨਹੀਂ, ਬੈਠੋ, ਬੁਲਾ ਦਿੰਦੇ ਹੈ। ਬੜੇ ਅਲਬ ਨਾਲ ਗੁਰੂ ਅਮਰਦਾਸ ਜੀ ਨੇ ਬਿਠਾਇਆ, ਬਹੁਤ ਮਾਣ ਸਤਿਕਾਰ ਕੀਤਾ, ਤੁਸੀਂ ਕੁੜਮਾਚਾਰੀ ਵਿੱਚੋਂ ਆਏ ਹੋ ਜੀ ਆਇਆਂ ਨੂੰ। ਤੇ ਸਤਿਗੁਰੂ ਜੀ ਨੇ ਜਦੋਂ ਬਾਬਾ ਜੇਠਾ ਜੀ ਨੂੰ ਬੁਲਾਇਆ, ਰੱਬ ਦਾ ਸਬੱਬ ਬਣਿਆ, ਭਈ ਉਹ ਉਵੇਂ ਆਪਣਾ ਥੋੜ੍ਹਾ ਬਹੁਤਾ ਝਾੜ ਕੇ ਮਿੱਟੀ ਤੇ ਟੋਕਰਾ ਰੱਖ ਕੇ ਉਹ ਆ ਗਏ। ਜਦੋਂ ਆਏ ਕਹਿਣ ਲੱਗੇ ਆਹ ਜੇਠਾ ਆ ਗਿਆ, ਉੱਠ ਕੇ ਮਿਲੋ। ਉਹਨਾਂ ਦੇ ਅੰਦਰ ਅੱਗ ਲੱਗ ਗਈ, ਕਹਿਣ ਲੱਗੇ ਉਹ ਭਲਿਆ, ਇਹ ਤੇ ਉਹੀ ਹੈ ਜਿਹਨੂੰ ਅਸੀਂ ਰਸਤੇ ਵਿੱਚ ਰਾਹ ਪੁੱਛਿਆ ਸੀ, ਜਿਹਨੂੰ ਅਸੀਂ ਇਹਦੇ ਬਾਰੇ ਪੁੱਛਿਆ ਸੀ ਜੇਠੇ ਬਾਰੇ 'ਚ। ਹੈਰਾਨੀ ਦੀ ਗੱਲ ਹੈ, ਇਹ ਤੇ ਉਹੀ ਹੋਏ। ਉਸੇ ਵੇਲੇ ਉੱਠ ਕੇ ਖਲੋ ਗਏ, ਅੱਗ ਵਿੱਚ ਆਪਣੇ ਕ੍ਰੋਧ ਵਿੱਚ ਸੜਦੇ ਹੋਏ ਬੜੇ ਕੌੜੇ ਵਚਨ ਬੋਲੇ। ਕਹਿਣ ਲੱਗੇ ਉਹ ਅਸੀਂ ਤੇ ਸੋਚਿਆ ਸੀ ਤੂੰ ਬਹੁਤ ਨਗਰ ਦੀ ਇੱਜ਼ਤ ਮਾਣ ਵਡਿਆਈ ਬਣਾਈ ਹੋਵੇਗੀ, ਤੂੰ ਤੇ ਨੱਕ ਵੱਢ ਦਿੱਤਾ ਲਾਹੌਰ ਵਾਲਿਆਂ ਦਾ, ਜੇ ਤੂੰ ਜਵਾਈ ਬਣ ਕੇ ਟੋਕਰਾ ਢੋਣਾ ਸੀ ਉਹ ਇਦੋਂ ਤੇ ਚੰਗਾ ਸੀ, ਸਾਡੇ ਘਰ ਢੋ ਲੈਂਦਾ, ਤੈਨੂੰ ਕੋਈ ਕਮੀ ਨਾ ਰਹਿਣ ਦਿੰਦੇ। ਤੂੰ ਜਵਾਈ ਬਣ ਕੇ ਟੋਕਰਾ ਢੋਣਾ ਸਹੁਰਿਆਂ ਦੇ ਘਰ, ਤੂੰ ਕਿੱਡਾ ਵੱਡਾ ਮਾੜਾ ਕੰਮ ਕੀਤਾ, ਸਾਡੇ ਨਗਰ ਦਾ ਨੱਕ ਵਢਾ ਦਿੱਤਾ। ਬਾਬਾ ਜੇਠਾ ਤੇ ਨਾ ਕੁਝ ਬੋਲੇ, ਗੁਰੂ ਅਮਰਦਾਸ ਜੀ ਉੱਠ ਕੇ ਖਲੋ ਗਏ। ਸਾਹਮਣੇ ਉਹ ਆਏ ਨੇ ਲਾਹੌਰ ਤੋਂ ਬੰਦੇ, ਇੱਕ ਪਾਸੇ ਧੰਨ ਗੁਰੂ ਅਮਰਦਾਸ ਜੀ ਬੈਠੇ ਨੇ, ਬਰਾਜੇ ਹੋਏ ਨੇ, ਦੂਜੇ ਪਾਸੇ ਬਾਬਾ ਜੇਠਾ ਜੀ ਖਲੋਤੇ ਨੇ। ਬਾਬਾ ਜੇਠਾ ਜੀ ਨੇ ਤਾਂ ਕੋਈ ਵਚਨ ਨਾ ਕੀਤਾ, ਪਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਬੋਲ ਪਏ, ਉਹਨਾਂ ਵਚਨ ਕੀਤਾ, ਕਹਿਣ ਲੱਗੇ ਉਹ ਭਲਿਓ, ਇਹ ਜੇਠੇ ਨੇ ਤੁਹਾਡਾ ਨੱਕ ਨਹੀਂ ਜੇ ਵਡਵਾਇਆ, ਇਹਨੇ ਤਾਂ ਤੁਹਾਡੇ ਨੱਕ ਦੀ ਇੱਜ਼ਤ ਰੱਖ ਲਈ ਹੈ, ਇਹਨੇ ਤਾਂ ਮਾਣ ਵਡਿਆਈ ਵਿੱਚ ਵਾਧਾ ਕੀਤਾ। ਕਹਿਣ ਲੱਗੇ ਉਹ ਕਿਵੇਂ? ਕਹਿਣ ਲੱਗੇ ਕਦੇ ਵਕਤ ਆਵੇਗਾ, ਸਮਾਂ ਪਰਤਾਂ ਫੋਲ ਦੇਵੇਗਾ, ਤੁਹਾਡਾ ਲਾਹੌਰ ਤੇ ਜ਼ਹਿਰ ਕਹਿਰ ਸੀ, ਇਤਨਾ ਵੱਡਾ ਜ਼ਹਿਰ ਕਹਿਰ ਸੀ, ਉਹ ਜਦੋਂ ਮਾਂ ਚੜਾਈ ਕੀਤੀ ਉਹ ਤੁਹਾਡੇ ਵਿੱਚੋਂ ਕੋਈ ਆ ਕੇ ਇਸ ਬੱਚੇ ਨੂੰ ਗੋਦ ਨਾ ਲੈ ਸਕਿਆ, ਤੁਹਾਡਾ ਲਾਹੌਰ ਤੇ ਜ਼ਹਿਰ ਕਹਿਰ ਸੀ, ਜੇ ਐਡੇ ਵੱਡੇ ਨਗਰ ਵਿੱਚੋਂ ਇਹਦਾ ਪਿਤਾ ਚੜਾਈ ਕੀਤਾ ਤੇ ਕਿਸੇ ਨੇ ਬੁੱਕਲ ਵਿੱਚ ਲੈ ਕੇ ਜੇਠੇ ਨੂੰ ਇਹ ਨਹੀਂ ਕਿਹਾ ਤੂੰ ਸਾਡੇ ਨਗਰ ਦਾ ਸ਼ਿੰਗਾਰ ਹੈ, ਤਾਂ ਕੀ ਹੋਇਆ ਤੂੰ ਇੱਥੇ ਰਮੀ? ਜਦੋਂ ਇਹ ਲਾਹੌਰ ਸ਼ਹਿਰ ਵਿੱਚ ਜ਼ਹਿਰ ਕਹਿਰ ਵਰਤਿਆ ਉਦੋਂ ਕਿਸੇ ਸਹਾਰਾ ਨਾ ਦਿੱਤਾ, ਲੋਕ ਕਹਿੰਦੇ ਸਨ ਇਹ ਇੱਕ ਇੱਕ ਪ੍ਰਸ਼ਾਦੇ ਨੂੰ ਤਰਸਦਾ ਹੋਵੇਗਾ। ਜਦੋਂ ਵਕਤ ਆਇਆ ਉਹ ਬਾਸਰ ਕੇ ਗੱਲਾਂ ਆ ਗਏ, ਨਾਨੀ ਨੇ ਘੁੰਗੜੀਆਂ ਵੇਚਣ ਲਾ ਦਿੱਤਾ। ਅੱਜ ਉਹ ਘੁੰਗੜੀਆਂ ਆਪਣੇ ਵੱਲੋਂ ਇੱਕ ਟੋਕਰੀ ਵਿੱਚ ਪਾ ਕੇ ਘਰੋਂ ਤੁਰੇ ਨੇ, ਨਿੱਤ ਦਿਹਾੜੇ ਘੁੰਗੜੀਆਂ ਵੇਚਣ ਲੱਗ ਪਏ। ਕਈ ਦਿਨ ਕਈ ਮਹੀਨੇ ਲੰਘ ਗਏ ਵੇਚਦਿਆਂ ਵੇਚਦਿਆਂ ਘੁੰਗੜੀਆਂ। ਅੱਜ ਇੱਕ ਵਕਤ ਆਇਆ ਜਦੋਂ ਸਵੇਰੇ ਹੀ ਘੁੰਗੜੀਆਂ ਲੈ ਕੇ ਗਏ ਨੇ, ਅਚਾਨਕ ਕੁਝ ਕਦਮਾਂ ਦੀ ਦੂਰੀ ਤੇ ਗਏ, ਪਿੱਛੋਂ ਕਿਸੇ ਨੇ ਆਵਾਜ਼ ਮਾਰ ਦਿੱਤੀ, ਸਵੇਰ ਦਾ ਵਕਤ ਹੈ। ਕਹਿਣ ਲੱਗੇ, ਉਹ ਪੁੱਤਰਾ। ਇੱਕ ਪਲ ਕਦਮ ਰੁਕ ਗਏ। ਏਡਾ ਪਿਆਰਾ ਸ਼ਬਦ ਮਨ ਵਿੱਚ ਤਾਂਘ ਜਾਗੀ। ਮਨਾ, ਜਦੋਂ ਤੇਰੀ ਮਾਂ ਤੈਨੂੰ ਪੁੱਤ ਕਹਿੰਦੀ ਹੋਵੇਗੀ, ਉਦੋਂ ਤੂੰ ਨਿੱਕਾ ਇੰਨਾ ਸੀ, ਤੈਨੂੰ ਸ਼ਬਦ ਦੀ ਸਮਝ ਕੋਈ ਨਹੀਂ ਸੀ। ਜਦੋਂ ਤੇਰਾ ਪਿਓ ਕਹਿੰਦਾ ਹੋਵੇਗਾ, ਉਦੋਂ ਤੈਨੂੰ ਇੰਨੀ ਸਮਝ ਕੋਈ ਨਹੀਂ ਸੀ, ਤੇ ਅੱਜ ਸਾਨੂੰ ਪੁੱਤ ਸ਼ਬਦ ਦੀ ਸਮਝ ਲੱਗੀ ਹੈ। ਪਰ ਅੱਜ ਤੈਨੂੰ ਕਹਿਣ ਵਾਲਾ ਕੋਈ ਨਹੀਂ, ਤੇਰੇ ਕਹਿਣ ਵਾਲੇ ਤੁਰ ਗਏ ਨੇ। ਕੋਈ ਕਿੰਨਾ ਚੰਗਾ ਹੋਵੇਗਾ ਜਿਹੜਾ ਏਡੇ ਪਿਆਰ ਨਾਲ ਬੋਲਦਾ। ਉਸੇ ਵੇਲੇ ਹਾਲੇ ਕਦਮ ਤੁਰੇ ਜਾ ਰਹੇ ਨੇ, ਫਿਰ ਅੱਗੇ ਤੁਰ ਪਏ, ਮੈਨੂੰ ਕਿਹਨੇ ਕਹਿਣਾ ਪੁੱਤੋ। ਜਦੋਂ ਫਿਰ ਦੁਬਾਰੇ ਪਿੱਛੋਂ ਆਵਾਜ਼ ਆਈ, ਕਹਿਣ ਲੱਗੇ, ਉਹ ਘੁੰਗਣੀਆਂ ਵਾਲੇ ਪੁੱਤਰਾ। ਫਿਰ ਕਦਮ ਰੁਕ ਗਏ। ਇਹ ਤੇ ਮੈਨੂੰ ਹੀ ਆਵਾਜ਼ ਮਾਰੀ ਹੈ ਕਿਸੇ ਨੇ, ਬੜੀਆਂ ਭੁੱਖੀਆਂ ਜਿਹੀਆਂ ਨਜ਼ਰਾਂ ਨਾਲ ਇੱਕ ਪਲ ਬਿਨਾਂ ਲਾਇਆ ਪਿਛਾਂ ਪਰਤ ਕੇ ਵੇਖਿਆ, ਅੱਜ ਮੈਨੂੰ ਪੁੱਤ ਕਹਿਣ ਵਾਲਾ ਕੌਣ ਆ ਗਿਆ। ਸਾਹਮਣੇ ਵੇਖਿਆ ਇੱਕ ਬਜ਼ੁਰਗ, ਉਹਦਾ ਧਰਮੀ ਬਾਣਾ, ਉਹਦੇ ਚੋਲਾ ਪਾਇਆ ਹੋਇਆ, ਹੱਥ ਵਿੱਚ ਇੱਕ ਛੋਟੀ ਜਿਹੀ ਪਕੜੀ ਹੋਈ ਹੈ। ਉਹਨੇ ਉਸੇ ਵੇਲੇ ਇੱਕ ਬਚਨ ਆਖਿਆ, ਕਹਿਣ ਲੱਗੇ, ਪੁੱਤਰਾ, ਮੈਨੂੰ ਲੱਗਦਾ ਘਰ ਕੋਈ ਤੇਰਾ ਵੀ ਬਹੁਤਾ ਸੌਖਾ ਨਹੀਂ। ਇਹਦੀ ਛੋਟੀ ਉਮਰ ਵਿੱਚ ਮਾਵਾਂ ਆਪਣੇ ਪੁੱਤਰਾਂ ਨੂੰ ਬਾਹਰ ਨਹੀਂ ਜੇ ਭੇਜਦੀਆਂ, ਏਡੀ ਨਿਕੜੀ ਉਮਰ ਵਿੱਚ ਮਾਵਾਂ ਆਪਣੇ ਪੁੱਤਰਾਂ ਨੂੰ ਜ਼ਿੰਮੇਵਾਰੀਆਂ ਨਹੀਂ ਦਿੰਦੀਆਂ, ਮਾਵਾਂ ਤੇ ਜ਼ਿੰਮੇਵਾਰੀ ਚੁੱਕ ਲੈਂਦੀਆਂ ਨੇ। ਏਡੀ ਛੋਟੀ ਉਮਰ ਵਿੱਚ ਕੋਈ ਪਿਤਾ ਆਪਣੇ ਬੱਚਿਆਂ ਨੂੰ ਕੰਧਿਆਂ ਤੇ ਚੁੱਕ ਕੇ ਲੋਰੀਆਂ ਦਿੰਦਾ, ਏਡੀ ਛੋਟੀ ਉਮਰ ਵਿੱਚ ਤੇ ਕੋਈ ਵੱਡਾ ਵਡੇਰਾ ਤੇਰਾ ਮੁੱਖ ਚੁੰਮਦਾ ਹੋਵੇਗਾ। ਪਰ ਜੇ ਤੂੰ ਏਡੀ ਛੋਟੀ ਉਮਰ ਵਿੱਚ ਘੁੰਗਣੀਆਂ ਚੁੱਕ ਕੇ ਵੇਚ ਰਿਹਾ ਨਾ, ਤੇ ਮੈਨੂੰ ਲੱਗਦਾ ਪੁੱਤਰਾ ਤੇਰੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਵਰਤਿਆ ਹੋਵੇਗਾ। ਪਰ ਮੈਂ ਤੈਨੂੰ ਆਪਣੀ ਗੱਲ ਦੱਸਾਂ, ਮੈਨੂੰ ਭੁੱਖ ਬੜੀ ਲੱਗੀ ਏ, ਦੋ ਦਿਨ ਹੋ ਗਏ ਪ੍ਰਸ਼ਾਦਾ ਨਹੀਂ ਛਕਿਆ, ਤੇ ਜੇ ਤੂੰ ਮੈਨੂੰ ਥੋੜੀਆਂ ਜਿਹੀਆਂ ਘੁੰਗਣੀਆਂ ਛਕਾ ਦੇਵੇਂ ਬਾਬਾ ਜੇਠਾ ਜੀ ਨੇ। ਉਸੇ ਵੇਲੇ ਮੈਂ ਇੱਕ ਵਾਰੀ ਫਿਰ ਖਿਆਲ ਦੁਹਰਾ ਦਿਆਂ, ਜਿਹਨੂੰ ਲੋਕ ਕਹਿੰਦੇ ਸਨ ਇਹ ਆਪ ਰੋਟੀ ਲਈ ਭਟਕਦਾ ਹੋਵੇਗਾ, ਅੱਜ ਉਹ ਨਿੱਕੀ ਲਈ ਉਮਰ ਵਿੱਚ ਵੀ ਕਿਸੇ ਨੂੰ ਰੋਟੀ ਖਵਾਉਣ ਲੱਗਿਆ, ਅੱਜ ਉਹ ਨਿੱਕੀ ਲਈ ਉਮਰ ਵਿੱਚ ਵੀ ਕਿਸੇ ਦੀ ਤਲੀ ਤੇ ਕੁਝ ਰੱਖਣ ਲੱਗਿਆ। ਕਿਸੇ ਦੀ ਤਲੀ ਤੇ ਚੱਕਣਾ ਬਹੁਤ ਲੋਕੀ ਜਾਣਦੇ ਨੇ, ਕਿਸੇ ਦੀ ਤਲੀ ਤੋਂ ਖੋਣਾ ਲੋਕੀ ਬਹੁਤ ਜਾਣਦੇ ਨੇ, ਪਰ ਕਿਸੇ ਦੀ ਤਲੀ ਤੇ ਰੱਖਣਾ ਹੋਵੇ, ਉਹ ਧੰਨ ਗੁਰੂ ਰਾਮਦਾਸ ਜੀ ਨੂੰ ਪੁੱਛ ਕੇ ਵੇਖੀ ਹੋਏ, ਛੋਟੀ ਲਈ ਉਮਰ ਵਿੱਚ ਵੀ ਕਿਸੇ ਦੀ ਤਲੀ ਤੇ ਰੱਖਣਾ ਜਾਣਗੇ ਨੇ। ਬੇਨਤੀ ਕਰਨ ਲੱਗਾ ਸਾਂ, ਵਕਤ ਆਇਆ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਬਾਬਾ ਜੇਠਾ ਜੀ ਦੇ ਰੂਪ ਵਿੱਚ ਉਹਨਾਂ ਨੇ ਟੋਕਰੀ ਸਿਰ ਤੋਂ ਥੱਲੇ ਉਤਾਰ ਲਈ, ਥੱਲੇ ਰੱਖ ਕੇ ਟੋਕਰੀ। ਉਸੇ ਵੇਲੇ ਬਚਨ ਆਖੇ, ਕਹਿਣ ਲੱਗੇ, ਬਾਬਾ ਜੀ ਬੈਠੋ, ਤੁਸੀਂ ਘੁੰਗਣੀਆਂ ਛਕੋ। ਕਹਿਣ ਲੱਗੇ, ਪੁੱਤਰਾ, ਹੁਣ ਟੋਕਰੀ ਥੱਲੇ ਪਈ ਹੈ, ਇੱਕ ਪਾਸੇ ਨਿਕੜਾ ਜਿਹਾ ਬੱਚਾ 8 ਕੁ ਸਾਲਾਂ ਦਾ ਬਾਬਾ ਜੇਠਾ ਬੈਠਾ ਹੈ, ਦੂਜੇ ਪਾਸੇ ਇੱਕ ਬਜ਼ੁਰਗ ਬੈਠਾ ਹੈ, ਕੁਝ ਹੋਰ ਆ ਕੇ ਬੈਠ ਗਏ। ਤੇ ਉਹ ਬਜ਼ੁਰਗ ਫਿਰ ਗੱਲ ਕਰਦਾ, ਸਾਹਮਣੇ ਟੋਕਰੀ ਪਈ ਹੈ, ਫਿਰ ਗੱਲ ਕਰਦਾ, ਕਹਿਣ ਲੱਗੇ, ਪੁੱਤਰਾ, ਭੁੱਖ ਤੇ ਬੜੀ ਲੱਗੀ ਹੈ, ਪਰ ਮੇਰੇ ਕੋਲ ਤੈਨੂੰ ਦੇਣ ਜੋਗੇ ਪੈਸੇ ਨਹੀਂ, ਮੈਨੂੰ ਤੈਨੂੰ ਦੇਣ ਜੋਗੇ ਪੈਸੇ ਨਹੀਂ ਹੈ, ਮੈਂ ਤੇ ਆਪ 2 ਦਿਨ ਹੋ ਗਏ ਭੁੱਖਾ ਫਿਰਨਾ। ਬਾਬੇ ਜੇਠੇ ਨੇ ਉਸੇ ਵੇਲੇ ਬਚਨ ਆਖਿਆ, ਕਹਿਣ ਲੱਗੇ, ਬਾਪੂ, ਸੱਚ ਕਰਕੇ ਜਾਣੀ, ਜਿੰਨੇ ਪੈਸੇ ਅੱਜ ਤੂੰ ਦੇਣ ਲੱਗਿਆ ਇੰਨੇ ਤਾਂ ਕਿਸੇ ਨੇ ਦਿੱਤੇ ਹੀ ਨਹੀਂ ਅੱਜ ਤੱਕ, ਜਿੰਨੇ ਪੈਸੇ ਤੂੰ ਅੱਜ ਦੇਣ ਲੱਗਿਆ ਇੰਨੇ ਤੇ ਦਿੱਤੇ ਹੀ ਨਹੀਂ ਕਿਸੇ ਨੇ। ਕਹਿਣ ਲੱਗੇ, ਪੁੱਤਰਾ, ਮੈਂ ਤੇ ਕੋਈ ਤੈਨੂੰ ਪੈਸਾ ਨਹੀਂ ਦਿੱਤਾ, ਕਹਿਣ ਲੱਗੇ ਬਾਪੂ ਸੱਚ ਕਰਕੇ ਜਾਣੀ, ਜਿਹੜਾ ਤੇਰੀ ਜ਼ਬਾਨ ਤੋਂ ਅੱਜ ਪੁੱਤ ਸ਼ਬਦ ਨਿਕਲਿਆ ਹੈ ਨਾ, ਜਿਹੜਾ ਤੂੰ ਅੱਜ ਮੈਨੂੰ ਪੁੱਤ ਕਹਿ ਕੇ ਬੁਲਾਇਆ ਹੈ ਨਾ, ਉਹ ਮੇਰੇ ਕੰਨ ਤਰਸ ਗਏ ਨੇ, ਮੈਨੂੰ ਕਦੇ ਕਿਸੇ ਪੁੱਤ ਕਹਿ ਕੇ ਨਹੀਂ ਬੁਲਾਇਆ, ਮੇਰੀ ਮਾਂ ਵੀ ਤੁਰ ਗਈ, ਮੇਰਾ ਪਿਓ ਵੀ ਤੁਰ ਗਿਆ, ਮੇਰੇ ਕਬੀਲੇ ਸ਼ਰੀਕੇ ਵਾਲੇ ਵੀ ਮੇਰਾ ਸਾਥ ਛੱਡ ਗਏ, ਜਿੰਨਾ ਮਹਿੰਗਾ ਮੁੱਲ ਤੂੰ ਅੱਜ ਪਾਇਆ ਇਹਨਾਂ ਤੇ ਕਿਸੇ ਨੇ ਨਹੀਂ ਪਾਇਆ, ਸੱਚ ਕਰਕੇ ਜਾਣੀ ਅੱਜ ਮੈਨੂੰ ਪੈਸਿਆਂ ਦੀ ਲੋੜ ਨਹੀਂ, ਮੈਨੂੰ ਤੇ ਤੇਰੇ ਪਿਆਰ ਦੀ ਲੋੜ ਹੈ। ਬੈਠ ਬਾਪੂ ਤੂੰ ਕੁੰਗੜੀਆਂ ਛੱਕ, ਇੱਕ ਗੱਲ ਚੇਤਾ ਰੱਖੀ ਮੇਰੀ ਉਮਰ ਵੱਲ ਨਾ ਵੇਖੀ, ਮੇਰੀ ਉਮਰ ਭਾਵੇਂ ਛੋਟੀ ਹੈ, ਮੈਂ ਦੁੱਖ ਵੀ ਬੜੇ ਝੱਲੇ ਨੇ, ਮੈਂ ਭੁੱਖਾਂ ਵੀ ਬੜੀਆਂ ਝੱਲੀਆਂ ਨੇ। ਉਸੇ ਵੇਲੇ ਬਜ਼ੁਰਗ ਨੇ ਕੁੰਗੜੀਆਂ ਛਕੀਆਂ, ਫਕੀਰ ਨੇ ਕੁੰਗੜੀਆਂ ਛਕੀਆਂ, ਅੱਜ ਮੁਫਤ ਵਿੱਚ ਛਕਦਿਆਂ ਵੇਖ ਕੇ ਮੈਂ ਸਮਝ ਲਓ ਕਿੱਡੇ ਸੁਭਾਗੇ ਹੋਣਗੇ ਜਿਨ੍ਹਾਂ ਨੂੰ ਧੰਨ ਗੁਰੂ ਰਾਮਦਾਸ ਜੀ ਦੇ ਹੱਥੋਂ ਕੁੰਗੜੀਆਂ ਮਿਲੀਆਂ ਹੋਣਗੀਆਂ। ਕਈ ਹੋਰ ਵੀ ਆ ਕੇ ਛਕਣ ਲੱਗ ਪਏ, ਛਕਦਿਆਂ ਛਕਦਿਆਂ ਪਿਆਰ ਦੀ ਦੁਨੀਆਂ ਵਿੱਚ ਇੰਨੇ ਭਿੱਜ ਗਏ ਉਹ ਚਿੱਤ ਚੇਤਾ ਵੀ ਨਾ ਰਿਹਾ, ਕੁਝ ਵੇਚਣ ਜੋਗੀਆਂ ਵੀ ਰੱਖ ਲਵਾਂ ਪਿਆਰ ਦੀ ਦੌਲਤ ਵਿੱਚ, ਅੱਜ ਪਿਆਰ ਦੇ ਨਸ਼ੇ ਵਿੱਚ ਸਾਰੀਆਂ ਦੀਆਂ ਸਾਰੀਆਂ ਕੁੰਗੜੀਆਂ ਉਹਨਾਂ ਨੇ ਛਕਾ ਦਿੱਤੀਆਂ, ਟੋਕਰੀ ਖਾਲੀ ਕਰਕੇ ਘਰ ਵਾਪਸ ਚਲੇ ਗਏ। ਘਰ ਵਾਪਸ ਗਏ ਨੇ, ਨਾਨੀ ਤੇ ਸ਼ਾਮ ਤੱਕ ਉਡੀਕਿਆ ਕਰਦੀ ਸੀ, ਅੱਗੇ ਰਾਤ ਪੈ ਜਾਣੀ, ਨਾਨੀ ਨੇ ਦੋ ਪ੍ਰਸ਼ਾਦੇ ਬਣਾ ਕੇ ਬੈਠੀ ਰਹਿਣਾ, ਪੁੱਛਣਾ ਪੁੱਤ ਦੇਰ ਨਾਲ ਕਿਉਂ ਆਏ, ਨਾਨੀ ਕੁੰਗੜੀਆਂ ਨਹੀਂ ਸਨ ਵਿਕੀਆਂ, ਸੋਚਿਆ ਸ਼ਾਇਦ ਕੋਈ ਤੁਰਿਆ ਜਾਂਦਾ ਰਾਹੀ ਸ਼ਾਮ ਦੇ ਵੇਲੇ ਖਰੀਦ ਲਵੇ ਤਾਂ ਕਈ ਵਾਰੀ ਦੇਰੀ ਹੋ ਜਾਂਦੀ ਹੈ। ਨਾਨੀ ਨੇ ਕਈ ਵਾਰੀ ਗਲਵੱਕੜੀ ਵਿੱਚ ਲੈਣਾ ਤੇ ਅੱਖਾਂ ਵਿੱਚੋਂ ਆਏ ਹੋਏ ਅੱਥਰੂਆਂ ਨੂੰ ਅੱਖਾਂ ਵਿੱਚ ਹੀ ਰੋਕ ਲੈਣਾ, ਕਿਤੇ ਮੇਰੇ ਦੋਤਰੇ ਦੇ ਉੱਤੇ ਅਸਰ ਨਾ ਹੋਵੇ। ਉਹਨੇ ਹੌਂਕਾ ਭਰਨਾ, ਪੁੱਤ ਜੀ ਤੇ ਮੇਰਾ ਵੀ ਕਰਦਾ ਸੀ, ਮੈਂ ਤੈਨੂੰ ਇੰਨਾ ਪਿਆਰ ਦਿਆਂ ਤੇਰੀ ਮਾਂ ਦਾ ਵਿਛੋੜਾ ਭੁੱਲ ਜਾਂਦਾ, ਮੈਂ ਤੈਨੂੰ ਇੰਨਾ ਪਿਆਰ ਦਿਆਂ ਤੇਰੇ ਪੁੱਤ ਦਾ ਵਿਛੋੜਾ ਭੁੱਲ ਜਾਂਦਾ। ਸੱਜਣਾ ਪੁੱਛ ਕੇ ਦੇਖੀ ਉਹਨਾਂ ਨੂੰ ਜਿਨ੍ਹਾਂ ਦੇ ਕਦੇ ਵਿਛੜ ਜਾਂਦੇ ਨੇ, ਵਿਛੜਿਆ ਹੋਇਆਂ ਨੂੰ ਪੁੱਛ ਕੇ ਦੇਖੀ ਜਿਨ੍ਹਾਂ ਦੇ ਵਿਛੜ ਜਾਂਦੇ ਨੇ, ਤੇ ਜਿਹੜਾ ਆਪ ਦੁਨੀਆਂ ਦੇ ਇੰਨੇ ਵਿਛੋੜੇ ਝੱਲਣ ਵਾਲਾ ਸੀ ਅੱਜ ਉਹ ਸਾਰੀ ਦੁਨੀਆਂ ਨੂੰ ਮਿਲਾਉਣ ਵਾਲਾ ਬਣਿਆ ਹੋਇਆ, ਜਿਹੜਾ ਸਾਰੀ ਦੁਨੀਆਂ ਵਿੱਚ ਕਿਤੇ ਨਹੀਂ ਨਾ ਮਿਲ ਪਾਉਂਦਾ। ਕਹਿੰਦਾ ਮੈਂ ਬਹੁਤ ਔਗਣਾਂ ਦਾ ਭਰਿਆ ਹੋਇਆ। ਉਹ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆ ਜਾਂਦਾ, ਤੈਨੂੰ ਭਾਵੇਂ ਸਾਰੇ ਛੱਡ ਗਏ ਸਨ ਪਰ ਤੂੰ ਸਾਰਿਆਂ ਨੂੰ ਮਿਲਾਉਣ ਵਾਲਾ। ਉਹ ਅੱਜ ਵੀ ਅਰਦਾਸ ਕਰਦਾ, ਹਮ ਅਵਗਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਵਿਖੈ ਵਿਖ ਕਾਹੀ, ਮਾਇਆ ਮੋਹ ਪਰਮ ਪੈ ਭੁੱਲੇ, ਸੁੱਤ ਦਾਰਾ ਸੋ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤ੍ਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ, ਰੱਖੋ ਸ਼ਰਨਾਈ ਹੋ ਦਾਤਿਆ, ਤੈਨੂੰ ਭਾਵੇਂ ਸਾਰੇ ਵਿਛੋੜਿਆਂ ਦਾ ਮੂੰਹ ਵੇਖਣਾ ਪਿਆ ਪਰ ਤੂੰ ਸਾਨੂੰ ਨਹੀਂ ਜੇ ਵਿਛੜਨ ਦਿੰਦਾ, ਸਾਨੂੰ ਵਿਛੜਿਆਂ ਨੂੰ ਮਿਲਾ ਦੇਣਾ। ਮੈਂ ਗੱਲ ਨੇੜੇ ਕਰਦੇ ਹਾਂ, ਕੁੰਗੜੀਆਂ ਵੇਚ ਕੇ ਘਰ ਵਾਪਸ ਆ ਗਏ। ਅੱਜ ਤੇ ਨਾਨੀ ਨੇ ਕੁਝ ਕੰਮ ਵੀ ਨਹੀਂ ਸੀ ਨਿਬੇੜਿਆ, ਝੱਟ ਉਸੇ ਵੇਲੇ ਦਿਲ ਨੂੰ ਧੂ ਪਈ, ਮੇਰੇ ਪੁੱਤਰ ਨੂੰ ਕਿਸੇ ਨੇ ਕੁਝ ਕਿਹਾ ਨਾ ਹੋਵੇ, ਕਿਸੇ ਪਾਪੀ ਬੰਦੇ ਨੇ ਕੁੰਗੜੀਆਂ ਡੋਲ ਨਾ ਦਿੱਤੀਆਂ ਹੋਵਣ, ਕੋਈ ਹੰਕਾਰੀ ਨਾ ਹੋਵੇ। ਤਾਂ ਉਸੇ ਵੇਲੇ ਪੁੱਛਿਆ, ਕੋਲ ਬੈਠਣਾ ਬਿਠਾ ਲਿਆ, ਆਪਣੀ ਗੋਦ ਵਿੱਚ ਲਿਆ ਤੇ ਇੱਕ ਬਚਨ ਪੁੱਛਿਆ, ਪੁੱਤ ਅੱਜ ਬੜੀ ਜਲਦੀ ਆ ਗਿਆ। ਕਹਿਣ ਲੱਗੇ, ਹਾਂ ਨਾਨੀ, ਅੱਜ ਕੁੰਗੜੀਆਂ ਸਾਰੀਆਂ ਵਿਕ ਗਈਆਂ। ਨਾਨੀ ਨੇ ਬੜਾ ਪਿਆਰ ਕੀਤਾ, ਪੁੱਤ ਏਡੀ ਜਲਦੀ ਕਿਵੇਂ ਵਿਕ ਗਈਆਂ, ਏਡਾ ਤੇ ਕੋਈ ਅਮੀਰ ਵਪਾਰੀ ਆਉਂਦਾ ਹੀ ਨਹੀਂ। ਕਹਿਣ ਲੱਗੇ, ਨਾਨੀ ਅੱਜ ਤੇ ਕੋਈ ਬਹੁਤਾ ਹੀ ਅਮੀਰ ਆਇਆ ਸੀ, ਬਹੁਤਾ ਹੀ ਅਮੀਰ ਆਇਆ ਸੀ ਅੱਜ ਜਿਹੜਾ ਕੁੰਗੜੀਆਂ ਖਾ ਕੇ ਗਿਆ। ਨਾਨੀ ਸੱਚ ਕਰਕੇ ਜਾਣੀ, ਮੈਨੂੰ ਓਡਾ ਅਮੀਰ ਅੱਜ ਤੱਕ ਆਮ ਨਹੀਂ ਸੀ ਮਿਲਿਆ, ਉਹ ਤੇ ਬੜਾ ਪਿਆਰਾ ਅਮੀਰ ਬੰਦਾ ਸੀ। ਕਹਿਣ ਲੱਗੀ, ਪੁੱਤ ਫਿਰ ਕੌਣ ਸੀ? ਲਿਆ, ਤੂੰ ਰੋਜ਼ ਪੈਸੇ ਦੇਣਾ, ਮੈਨੂੰ ਦੱਸ ਅੱਜ ਕਿੰਨੇ ਦੀਆਂ ਘੁੰਗੜੀਆਂ ਵਿਕੀਆਂ ਨੇ, ਨਾਨੀ ਦੀ ਗੋਦ ਵਿੱਚ ਬੈਠੇ ਨੇ, ਇੱਕ ਗੱਲ ਕੀਤੀ, ਕਹਿਣ ਲੱਗੇ ਨਾਨੀ ਮੈਂ ਵਪਾਰ ਤੇ ਰੋਜ਼ ਕਰਦਾ ਪਰ ਅੱਜ ਮੈਂ ਪਿਆਰ ਕਰਕੇ ਆਇਆ, ਮੈਂ ਵਪਾਰ ਤੇ ਰੋਜ਼ ਕਰਨਾ ਅੱਜ ਮੈਂ ਪਿਆਰ ਕਰਕੇ ਆਇਆ। ਨਾਨੀ ਕਹਿਣ ਲੱਗੀ ਬੁਝਾਰ ਤਾਂ ਕੀ ਪਾਈ ਜਾਣਾ, ਮੈਨੂੰ ਗੱਲ ਤੇ ਦੱਸ ਕੀ ਹੋਈ। ਉਹਨੇ ਬਚਨ ਆਖਿਆ ਨਾਨੀ ਸੱਚ ਕਰਕੇ ਜਾਣੀ, ਸਭ ਤੋਂ ਪਹਿਲੀ ਗੱਲ ਅੱਜ ਜਦ ਉਹਨੇ ਪੁੱਤ ਸ਼ਬਦ ਆਖਿਆ ਮੈਂ ਘੁੰਗੜੀਆਂ ਲੈ ਕੇ ਜਾ ਰਿਹਾ ਸਾਂ, ਮੇਰੇ ਗਿਰਦੇ ਵਿੱਚ ਧੂਪ ਪੈ ਗਈ ਭਈ ਆਹ ਪੁੱਤ ਕਹਿਣ ਵਾਲਾ ਮੈਨੂੰ ਕੌਣ ਆ ਗਿਆ। ਨਾਨੀ ਫਿਰ ਉਹਨੇ ਘੁੰਗੜੀਆਂ ਮੰਗੀਆਂ ਤੇ ਮੈਂ ਘੁੰਗੜੀਆਂ ਦੇ ਦਿੱਤੀਆਂ। ਉਹਨੇ ਬੜੇ ਪਿਆਰ ਨਾਲ ਛਕੀਆਂ, ਕਈ ਅਨੇਕਾਂ ਨੇ ਛਕੀਆਂ ਤੇ ਨਾਨੀ ਸੱਚ ਕਰਕੇ ਜਾਣੀ। ਜਦੋਂ ਮੈਂ ਤੁਰਨ ਲੱਗਾ ਘੁੰਗੜੀਆਂ ਵੇਚ ਕੇ ਤੇ ਉਸ ਫਕੀਰ ਨੇ ਮੈਨੂੰ ਇੱਕ ਵਾਰੀ ਗੋਦੀ ਵਿੱਚ ਲੈ ਕੇ ਪਿਆਰ ਨਾਲ ਏਡੇ ਪਿਆਰ ਨਾਲ ਘੁੱਟਿਆ, ਮੈਨੂੰ ਪ੍ਰਤੀਤ ਹੋਇਆ ਜਿਵੇਂ ਮੇਰੀ ਮਾਂ ਨੇ ਮੈਨੂੰ ਘੁੱਟਿਆ ਹੋਵੇ, ਮੈਨੂੰ ਪ੍ਰਤੀਤ ਹੋਇਆ ਜਿਵੇਂ ਅੱਜ ਮੇਰੇ ਬਾਪੂ ਨੇ ਮੈਨੂੰ ਗੋਦੀ ਵਿੱਚ ਲੈ ਕੇ ਘੁੱਟਿਆ ਹੋਵੇ। ਨਾਨੀ ਸੱਚ ਕਰਕੇ ਜਾਣੀ, ਜਿੱਡੀਆਂ ਮਹਿੰਗੀਆਂ ਘੁੰਗੜੀਆਂ ਅੱਜ ਵਿਕੀਆਂ ਨੇ ਏਡੀਆਂ ਮਹਿੰਗੀਆਂ ਅੱਗੇ ਕਦੇ ਨੀ ਨਾਨੀ ਵਿਕੀਆਂ। ਗੱਲ ਸੁਣੀ ਤੇ ਹੈ, ਨਾਲੇ ਆਪਣੇ ਦੋਤਰੇ ਦੀ ਗੱਲ ਸੁਣਦੀ ਹੈ, ਨਾਲੇ ਨਾਨੀ ਦੀਆਂ ਅੱਖਾਂ ਵਿੱਚੋਂ ਪਾਣੀ ਵਗਦਾ ਹੈ। ਸੁਣਦਿਆਂ ਸੁਣਦਿਆਂ ਹਟਕੋਰੇ ਭਰਨ ਲੱਗ ਪਈ। ਪੁੱਤ ਵੇਖ ਕਿੰਨਾ ਚੰਗਾ ਹੁੰਦਾ ਜੇ ਕਿਤੇ ਤੈਨੂੰ ਮੈਂ ਵੀ ਕੁਝ ਸੁੱਖ ਦੇ ਸਕਦੀ। ਸਾਈਂ ਦੀ ਮੌਜ ਹੈ। ਜਦੋਂ ਨਾਨੀ ਹਟਕੋਰੇ ਭਰਨ ਲੱਗ ਪਈ, ਧਿਆਨ ਉੱਧਰ ਚਲਾ ਗਿਆ, ਨਾਨੀ ਦੇ ਮੁਖ ਵੱਲ ਵੇਖਿਆ, ਝੱਟ ਨਾਨੀ ਦਾ ਦੁਪੱਟਾ ਪਕੜਿਆ, ਚੁੰਨੀ ਪਕੜੀ, ਨਾਨੀ ਦੇ ਅਥਰੂ ਪੂੰਝੇ, ਇੱਕ ਬਚਨ ਆਖਿਆ ਨਾਨੀ, ਹੱਥ ਜੋੜ ਕੇ ਕਹਿਣ ਲੱਗੇ ਨਾਨੀ ਤੂੰ ਨਾਰਾਜ਼ ਨਾ ਹੋ। ਨਾਨੀ ਆਪਾਂ ਬਹੁਤ ਗਰੀਬ ਹੈ ਨਾ, ਆਪਾਂ ਕਿਸੇ ਨੂੰ ਕੁਝ ਨਹੀਂ ਨਾ ਦੇ ਸਕਦੇ। ਨਾਨੀ ਆਪਾਂ ਬਹੁਤ ਗਰੀਬ ਹੈ ਨਾ, ਰੋਜ਼ ਦੀ ਰੋਜ਼ ਕਮਾਉਂਦੇ, ਰੋਜ਼ ਦੀ ਰੋਜ਼ ਖਾ ਲੈਂਦੇ। ਨਾਨੀ ਮੈਂ ਕੀ ਕਰਾਂ, ਮੇਰੇ ਕੋਲ ਭੁੱਖਾ ਦੇਖਿਆ ਨਹੀਂ ਗਿਆ। ਨਾਨੀ ਮੈਂ ਕੀ ਕਰਾਂ, ਮੈਨੂੰ ਉਹ ਬਜ਼ੁਰਗ ਆਪਣਾ ਜਿਹਾ ਲੱਗਿਆ। ਨਾਨੀ ਮੈਂ ਕੀ ਕਰਦਾ, ਉਹਨੇ ਸ਼ਬਦ ਏਡੇ ਮਿੱਠੇ ਬੋਲੇ ਪਰ ਮੈਂ ਤੇਰੇ ਨਾਲ ਵਾਅਦਾ ਕਰਦਾ ਨਾਨੀ, ਕਦ ਕੋਈ ਕਿੱਡਾ ਹੀ ਭੁੱਖਾ ਆ ਜਾਏ ਮੈਂ ਨਹੀਂ ਜੇ ਉਹਨੂੰ ਆਪਣੇ ਵੱਲੋਂ ਘੁੰਗੜੀਆਂ ਦਿਆਂਗਾ, ਮੈਂ ਨਹੀਂ ਇਹੋ ਜਿਹੀ ਗਲਤੀ ਕਰਾਂਗਾ। ਨਾਨੀ ਤੂੰ ਰੋ ਨਾ, ਮੇਰੇ ਕੋਲੋਂ ਤੇਰੇ ਅੱਥਰੂ ਨਹੀਂ ਵੇਖੇ ਜਾਂਦੇ। ਨਾਨੀ ਤੂੰ ਸੱਚ ਕਰਕੇ ਜਾਣੀ, ਮੈਂ ਤੈਨੂੰ ਕੋਈ ਉਲਾਮਾ ਜ਼ਿੰਦਗੀ 'ਚ ਨਹੀਂ ਦਿਆਂਗਾ, ਪਰ ਤੂੰ ਅੱਜ ਦੀ ਗਲਤੀ ਮੇਰੀ ਮਾਫ਼ ਕਰ ਦੇ। ਨਾਨੀ ਨੇ ਘੁੱਟ ਕੇ ਗਲਵੱਕੜੀ 'ਚ ਲੈ ਲਿਆ, ਕਹਿਣ ਲੱਗੀ ਉਹ ਪੁੱਤਰਾ ਸੱਚ ਕਰਕੇ ਜਾਣੀ, ਮੈਂ ਤੇਰੀ ਗਲਤੀ ਤੋਂ ਨਾਰਾਜ਼ ਨਹੀਂ ਹੋਈ, ਮੈਂ ਤੈਨੂੰ ਗੁਲਾਮੇ ਨਹੀਂ ਦਿੰਦੀ, ਮੈਂ ਤੇ ਰੱਬ ਦੇ ਚਰਨਾਂ ਵਿੱਚ ਅਰਦਾਸਾਂ ਕਰਨੀ ਹੈ। ਉਹ ਰੱਬਾ ਜਿਹਨੂੰ ਹੱਥ ਤੂੰ ਬਾਦਸ਼ਾਹਾਂ ਵਾਲੇ ਦਿੱਤੇ ਨੇ, ਜਿਹਨੂੰ ਦਿਲ ਤੂੰ ਬਾਦਸ਼ਾਹਾਂ ਵਾਲਾ ਦਿੱਤਾ ਹੈ, ਉਹਨੂੰ ਖਜ਼ਾਨਾ ਕਿਉਂ ਕੰਗਾਲਾਂ ਵਾਲਾ ਦਿੱਤਾ, ਉਹਨੂੰ ਖਜ਼ਾਨਾ ਵੀ ਦੇ ਉਹ ਲੋਕਾਂ ਨੂੰ ਵਰਤਾ ਸਕੇ। ਸੱਚ ਕਰਕੇ ਜਾਣਿਓ, ਅੱਜ ਜਿਹੜਾ ਗੁਰੂ ਰਾਮਦਾਸ ਦੇ ਘਰ ਲੰਗਰ ਚੱਲਦਾ ਉਹ ਬਾਬੇ ਉਸ ਨਾਨੀ ਨੇ ਕੀਤੀ ਹੋਈ ਅਰਦਾਸ ਦੇ ਕਾਰਨ। ਜਿਹਨੂੰ ਲੋਕ ਮੈਨੂੰ ਮਾਫ ਕਰਿਓ, ਮੈਂ ਬੜਾ ਮਨ ਕਰੜਾ ਕਰਕੇ ਆਉਣਾ ਭਈ ਧੰਨ ਗੁਰੂ ਰਾਮਦਾਸ ਜੀ, ਮੈਂ ਤੇਰੇ ਦਰ ਤੇ ਆਇਆ ਤੇ ਤੇਰੇ ਚਰਨ ਤੇ ਮੈਂ ਪਰਸ ਕੇ ਜਾਣਾ ਚਾਹੁੰਦਾ, ਪਰ ਮੈਨੂੰ ਖੁਦ ਨੂੰ ਇੰਨੀ ਕੁ ਧੀਰਜ ਦਿਓ ਤਾਂ ਕਿ ਮੈਂ ਤੁਹਾਡੀ ਗਾਥਾ ਕਹਿ ਸਕਾਂ। ਅੱਜ ਉਹ ਨਾਨੀ ਦੀ ਅਰਦਾਸ, ਜਿਹੜਾ ਨਿਕੜੀ ਉਮਰ ਵਿੱਚ ਵੀ ਕੱਲ ਕਿਸੇ ਦੇ ਕੋਲੋਂ ਇੱਕ ਨਿੱਕੀ ਜਿਹੀ ਭੁੱਖ ਨਹੀਂ ਸੀ ਵੇਖ ਸਕਿਆ, ਅੱਜ ਉਹ ਦੁਨੀਆਂ ਦੇ ਹਰ ਗਰੀਬ ਨੂੰ ਗੱਲ ਲਾਉਂਦਾ, ਹਰ ਗਰੀਬ ਨੂੰ ਹੋਕਾ ਦਿੰਦਾ, ਜੇ ਤੈਨੂੰ ਤੇਰੇ ਘਰ ਵਿੱਚ ਕੋਈ ਨਹੀਂ ਰੱਖਦਾ ਤੂੰ ਮਾਣ ਕਰੀ ਦੁਨੀਆਦਾਰੋ ਜੇ ਤੁਸੀਂ ਠੋਕਰਾਂ ਮਾਰਦੇ ਹੋ, ਪਰ ਮੇਰਾ ਗੁਰੂ ਰਾਮਦਾਸ ਗਰੀਬਾਂ ਨੂੰ ਗਲਵੱਕੜੀ ਪਾ ਲੈਂਦਾ। ਜੇ ਤੁਸੀਂ ਭੁੱਖਾ ਕਰ ਦਿੰਦੇ ਹੋ, ਮੇਰਾ ਗੁਰੂ ਉਹਨਾਂ ਭੁੱਖਿਆਂ ਨੂੰ ਪ੍ਰਸ਼ਾਦੇ ਦੇ ਦਿੰਦਾ। ਸੱਚ ਕਰਕੇ ਜਾਣਿਓ,
ਜਿਹੜਾ ਦੁਨੀਆ ਵਿੱਚ ਕਿਸੇ ਨੂੰ ਆਪਣੇ ਆਪ ਨੂੰ ਸਿੱਖ ਨੂੰ ਤੇ ਖਾਸ ਕਰਕੇ ਆਪਣੇ ਆਪ ਨੂੰ ਅਨਾਥ ਸਮਝਣਾ ਹੀ ਨਹੀਂ ਚਾਹੀਦਾ। ਉਹਨੂੰ ਪਤਾ ਹੋਣਾ ਚਾਹੀਦਾ ਮੇਰੇ ਸਿਰ ਉੱਤੇ ਧੰਨ ਗੁਰੂ ਰਾਮਦਾਸ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਮਿਹਰ ਭਰਿਆ ਹੱਥ ਹੈ ਤੇ ਉਹਦੇ ਕੋਲ ਸਦੀਵ ਬਖਸ਼ਿਸ਼ਾਂ ਨੇ। ਬਸ ਇਤਨੀ ਬੇਨਤੀ ਕਰਾਂ, ਜੇ ਦੁਨੀਆਂ ਦੀ ਧਨ ਦੌਲਤ ਮਗਰ ਤੁਰ ਗਏ ਮਤ ਸੋਚੀ ਤੂੰ ਕੱਲ ਰੱਬ ਨੂੰ ਖਰੀਦ ਲਵੇਂਗਾ। ਮਤ ਸੋਚੀ ਤੂੰ ਆਪਣੀ ਝੋਲੀ ਧਨ ਦੇ ਨਾਲ ਭਰਦੀਆਂ ਕਦੇ ਧਰਮ ਨਾਲ ਵੀ ਭਰ ਲਵੇਂਗਾ। ਇਹ ਗੱਲ ਚੇਤਾ ਰੱਖੀ, ਗੁਰੂ ਚਰਨਾਂ ਵਿੱਚ ਜੁੜ ਕੇ, ਗੁਰੂ ਦੇ ਦਰ ਨਾਲ ਜੁੜ ਕੇ, ਜਿਸ ਦਿਨ ਤੂੰ ਧਨ ਦਾ ਇਹ ਧਰਮ ਦਾ ਧਨ ਆਪਣੀ ਝੋਲੀ ਵਿੱਚ ਪਾ ਲਿਆ, ਦੁਨੀਆ ਦਾ ਧਨ ਤੇਰੇ ਕਦਮਾਂ ਵਿੱਚ ਹੋਵੇਗਾ। ਜੇ ਮਾਲਕ ਦੇ ਚਰਨਾਂ ਵਿੱਚੋਂ ਵਿਛੜਿਆ ਰਹਿ ਗਿਆ, ਜ਼ਿੰਦਗੀ ਤੇ ਗੁਜ਼ਾਰੇਗਾ ਪਰ ਕੱਲੀ ਖੁਆਰ ਹੋ ਕੇ ਗੁਜ਼ਾਰੇਗਾ। ਸਤਿਗੁਰੂ ਜੀ ਦਾ ਅੰਮ੍ਰਿਤ ਬੋਲ, ਅੱਜ ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਸਾਡੀਆਂ ਗਰੀਬਾਂ ਦੀਆਂ ਝੋਲੀਆਂ ਭਰਨ ਵਾਸਤੇ। ਤਖ਼ਤ ਤੇ ਬਿਰਾਜਮਾਨ ਹੋ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਾਵਨ ਪਵਿੱਤਰ ਜੋ ਅਲਾਹੀ ਹੁਕਮ ਬਖਸ਼ਿਸ਼ ਕੀਤਾ ਉਹ ਸਾਡੀ ਝੋਲੀ ਵਿੱਚ ਪਾਇਆ। ਸਤਿਕਾਰਯੋਗ ਸਿੰਘ ਸਾਹਿਬ ਜੀ ਹੋਰਾਂ ਨੇ ਪੜ੍ਹ ਕੇ ਅੰਮ੍ਰਿਤ ਬਚਨ ਸੁਣਾਇਆ ਸੀ, ਉਹਦੀ ਵਿਚਾਰ ਨਾਲ ਜੁੜਨ ਦੀ ਕੋਸ਼ਿਸ਼ ਕਰੀਏ। ਸਤਿਗੁਰੂ ਜੀ ਰਹਿਮਤ ਕਰਦੇ ਨੇ।
ਸਤਨਾਮ ਵਾਹਿਗੁਰੂ ਸਾਹਿਬ ਜੀ, ਟੋਡੀ ਮਹੱਲਾ ਪੰਜਵਾਂ, ਹਰ ਬਿਸਰਤ ਸਦਾ ਖੁਆਰੀ।
ਜਿਹੜੇ ਮਨੁੱਖ ਨੂੰ ਪਰਮੇਸ਼ਰ ਦਾ ਨਾਮ ਭੁੱਲ ਗਿਆ, ਜਿਹੜੇ ਮਨੁੱਖ ਨੂੰ ਆਪਣੀ ਮੰਜ਼ਿਲ ਹੀ ਭੁੱਲ ਗਈ, ਪਰਮੇਸ਼ਰ ਦਾ ਨਾਮ ਕੀ ਹੈ ਆਪਣੀ ਮੰਜ਼ਿਲ, ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਿਹੜਾ ਰਾਹੀ ਤੁਰਿਆ ਜਾਂਦਾ ਹੈ ਨਾ, ਯਾਦ ਰੱਖੋ ਜੋ ਤੁਰਿਆ ਜਾਂਦਾ ਰਾਹੀ, ਜਿਹੜਾ ਰਾਗੀ ਤੁਰਿਆ ਜਾਂਦਾ ਉਹ ਰਾਗੀ ਤੁਰਿਆ ਜਾਂਦਾ ਆਪਣੇ ਕੋਲੋਂ ਇੱਕ ਮੰਜ਼ਿਲ ਨੂੰ ਕਦੇ ਭੁੱਲਦਾ ਨਹੀਂ। ਉਹਨੂੰ ਚੇਤਾ, ਉਹਨੂੰ ਖਿਆਲ ਹੈ ਇਸ ਗੱਲ ਦਾ, ਉਹਨੂੰ ਚੇਤਾ ਇਸ ਗੱਲ ਦਾ, ਮੈਂ ਸਾਈ ਦੇ ਚਰਨਾਂ ਵਿੱਚ ਜੁੜਨਾ, ਉਹ ਆਪਣੀ ਜ਼ਿੰਦਗੀ ਦੀ ਮੰਜ਼ਿਲ ਨੂੰ ਕਦੇ ਨਹੀਂ ਭੁੱਲਦਾ। ਉਹ ਰੱਬ ਨੂੰ ਕਿਵੇਂ ਭੁੱਲੇਗਾ, ਮੰਜ਼ਿਲ ਨੂੰ ਕਿਵੇਂ ਭੁੱਲੇਗਾ। ਸਿਆਣਾ ਰਾਗੀ ਕਦੇ ਆਪਣੀ ਮੰਜ਼ਿਲ ਨੂੰ ਨਹੀਂ ਭੁੱਲਦਾ, ਉਹਨੂੰ ਖਿਆਲ ਨਹੀਂ ਲੈ ਇਸ ਗੱਲ ਦਾ ਮੈਂ ਕਿੱਥੇ ਪਹੁੰਚਣਾ। ਜੇ ਅਸੀਂ ਆਪਣੇ ਜੀਵਨ ਦੇ ਅੰਦਰ ਗੁਰੂ ਕੀ ਬਾਣੀ ਨੂੰ ਪੜ੍ਹਦੇ ਹਾਂ ਫਿਰ ਸਾਨੂੰ ਚੇਤਾ ਰਹਿਣਾ ਚਾਹੀਦਾ, ਫੱਫਾ ਫਿਰਤ ਫਿਰਤ ਤੂੰ ਆਇਆ, ਦੁਲੱਭ ਦੇ ਕਲਯੁਗ ਮੈਂ ਪਾਇਆ। ਕਹਿਣ ਲੱਗੇ ਇਹ ਬੜੀ ਔਖੀ ਦੇਹੀ ਤੈਨੂੰ ਪ੍ਰਾਪਤ ਹੋਈ ਹੈ ਸਾਈ ਦੇ ਚਰਨਾਂ ਵਿੱਚ ਜੁੜਨ ਵਾਸਤੇ, ਇਹਨੂੰ ਚੇਤਾ ਰੱਖੀ ਉਹ ਸੱਜਣਾ, ਕਦੇ ਆਪਣੀ ਮੰਜ਼ਿਲ ਤੋਂ ਭੁੱਲ ਨਾ ਜਾਈ, ਕਦੇ ਆਪਣੇ ਮਾਲਕ ਤੋਂ ਵਿਛੜ ਨਾ ਜਾਈ। ਰੱਬ ਨੂੰ ਚੇਤਾ ਰੱਖਣ ਦਾ ਅਰਥ ਹੈ ਮੈਂ ਆਪਣੀ ਮੰਜ਼ਿਲ ਨੂੰ ਚੇਤਾ ਰੱਖਾਂ, ਰੱਬ ਨੂੰ ਚੇਤਾ ਰੱਖਣ ਦਾ ਅਰਥ ਹੈ ਮੈਂ ਆਪਣੇ ਰਾਹ ਤੋਂ ਕੰਧੇ ਨਾ ਖੁੰਝਾਂ, ਰੱਬ ਨੂੰ ਚੇਤਾ ਰੱਖਣ ਦਾ ਅਰਥ ਹੈ ਮੈਂ ਜ਼ਿੰਦਗੀ ਦੇ ਗੁਣਾਂ ਨੂੰ ਧਾਰਨ ਕਰਾਂ, ਰੱਬ ਨੂੰ ਚੇਤਾ ਰੱਖਣ ਦਾ ਅਰਥ ਹੈ ਮੈਂ ਕਦੇ ਕੁਰਾਗੇ ਨਾ ਪਵਾਂ। ਮੈਨੂੰ ਪਤਾ ਹੋਣਾ ਚਾਹੀਦਾ ਮੈਂ ਕਾਇਆਂ ਨੂੰ ਸੁੱਚੀ ਰੱਖਣਾ, ਆਪਣੇ ਮਾਲਕ ਦੇ ਦਰ ਤੇ ਕਬੂਲ ਹੋਣਾ, ਸਾਈਂ ਦੇ ਦਰ ਤੇ ਪ੍ਰਵਾਨ ਹੋਣਾ। ਤੋ ਗੁਰਦੇਵ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿਣ ਲੱਗੇ ਉਹ ਭਲਿਆ ਕਦੇ ਮਾਲਕ ਦੇ ਦਰ ਦਾ ਪੱਲਾ ਨਾ ਛੱਡੀ, ਹਰੀ ਨੂੰ ਯਾਦ ਰੱਖੀ, ਸਾਈਂ ਨੂੰ ਯਾਦ ਰੱਖੀ। ਜੇ ਤੂੰ ਸਾਈਂ ਨੂੰ ਯਾਦ ਰੱਖੇਗਾ ਇੱਕ ਦਿਨ ਵਕਤ ਆਵੇਗਾ ਆਪਣੀ ਜ਼ਿੰਦਗੀ ਦੀ ਮੰਜ਼ਿਲ ਨੂੰ ਪਾ ਲਵੇਂਗਾ। ਹਰ ਬਿਸਰਤ ਸਦਾ ਖੁਆਰੀ, ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲ ਗਿਆ, ਜਿਨ੍ਹਾਂ ਨੂੰ ਮੰਜ਼ਿਲ ਹੀ ਭੁੱਲ ਗਈ, ਜਿਨ੍ਹਾਂ ਨੂੰ ਇਹ ਭੁੱਲ ਹੀ ਗਿਆ ਮੈਂ ਦੁਨੀਆ ਵਿੱਚ ਕੀ ਕਰਨ ਵਾਸਤੇ ਆਇਆ। ਸਾਹਿਬ ਕਹਿੰਦੇ ਉਹ ਜ਼ਿੰਦਗੀ ਤਾਂ ਗੁਜ਼ਾਰਦੇ ਨੇ ਪਰ ਖੁਆਰ ਨੇ। ਖੁਆਰ ਸ਼ਬਦ ਦਾ ਅਰਥ ਹੁੰਦਾ ਜਿਹੜਾ ਸਿੱਧੇ ਰਾਹ ਤੋਂ ਟੁੱਟ ਜਾਏ, ਤੁਰਦਾ ਤੇ ਬੜਾ ਪਰ ਮੰਜ਼ਿਲ ਕੋਈ ਨਹੀਂ ਮਿਲਦੀ, ਤੁਰਦਾ ਤੇ ਬਹੁਤ ਹੈ ਪਰ ਉਹਨੂੰ ਕੋਈ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਨਹੀਂ ਹੁੰਦਾ, ਉਹਨੂੰ ਖੁਆਰ ਹੋਇਆ ਕਹਿੰਦੇ ਨੇ। ਇਹ ਬੰਦਾ ਖੁਆਰ ਕਿਉਂ ਹੋਇਆ, ਇਸ ਗੱਲ ਦਾ ਜ਼ਿਕਰ ਅੱਗੇ ਹੈ ਜੀ।
ਤਾਕੋ ਧੋਖਾ ਕਹਾਂ ਬਿਆਪੈ, ਜਾ ਕੋ ਓਟ ਤੁਹਾਰੀ।
ਉਹਨਾਂ ਨੂੰ ਜ਼ਿੰਦਗੀ ਅੰਦਰ ਕਦੇ ਧੋਖਾ ਨਹੀਂ ਵਿਆਪਦਾ, ਉਹਨਾਂ ਨੂੰ ਜ਼ਿੰਦਗੀ ਅੰਦਰ ਕਦੇ ਧੋਖਾ ਨਹੀਂ ਲੱਗਦਾ, ਉਹਨਾਂ ਨੂੰ ਭੁਲੇਖਾ ਨਹੀਂ ਲੱਗਦਾ, ਉਹ ਹਮੇਸ਼ਾ ਸੁਚੇਤ ਰਹਿੰਦੇ ਨੇ ਜਿਹਦੇ ਉੱਤੇ ਮਾਲਕ ਜੀ ਤੁਸੀਂ ਕਿਰਪਾ ਕਰਕੇ ਆਪਣੀ ਓਟ, ਆਪਣੀ ਰਹਿਮਤ, ਆਪਣੀ ਬਖਸ਼ਿਸ਼ ਕਰ ਦਿੱਤੀ। ਉਹ ਜ਼ਿੰਦਗੀ ਦਾ ਕਦੇ ਰਸਤਾ ਨਹੀਂ ਭੁੱਲਦੇ। ਭਾਈ ਗੁਰਦਾਸ ਜੀ ਦਾ ਇੱਕ ਬਚਨ ਬੜਾ ਪਿਆਰਾ ਹੈ, ਤੇ ਬਚਨ ਨੂੰ ਸੁਣਿਓ ਪਰ ਜ਼ਿੰਦਗੀ ਦੀ ਤਸਵੀਰ ਆਪਣੀ ਵੇਖਿਓ। ਇਹ ਹੱਥ ਜੋੜ ਕੇ ਬੇਨਤੀ ਕਰਾਂ, ਅਸੀਂ ਕਈ ਵਾਰੀ ਭੁੱਲੇ ਰਹਿੰਦੇ ਹਾਂ, ਭਾਈ ਗੁਰਦਾਸ ਜੀ ਦਾ ਬਚਨ ਸੁਣਿਓ ਪਰ ਜ਼ਿੰਦਗੀ ਦੀ ਤਸਵੀਰ ਆਪਣੀ ਵੇਖਿਓ ਭਾਈ ਮੈਂ ਕਿੱਥੇ ਕੁ ਖਲੋਤਾ ਹੈ। ਭਾਈ ਗੁਰਦਾਸ ਜੀ ਨੇ ਤਿੰਨ ਉਦਾਹਰਨਾਂ ਦਿੱਤੀਆਂ ਨੇ ਇੱਕ ਕਵਿਤ ਵਿੱਚ, ਤੇ ਤਿੰਨੇ ਉਦਾਹਰਨਾਂ ਵਿੱਚੋਂ ਆਪਣੇ ਆਪ ਦੀ ਪਰਖ ਕਰਕੇ ਵੇਖਿਓ। ਭਾਈ ਗੁਰਦਾਸ ਜੀ ਦਾ ਬਚਨ ਹੈ ਬੜਾ ਪਿਆਰਾ, ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚਲਿਓ, ਨੈਣ ਉਗਰਤ ਵਹੀਂ ਠਾਉ ਹੀ ਠਿਕਾਨੋ ਹੈ। ਹੁਣ ਤੇਲੀ ਦਾ ਬੈਲ ਹੈ ਜਿਹੜਾ, ਉਹ ਕਿੱਡਾ ਸਫ਼ਰ ਕਰਦਾ, ਸਾਰੀ ਦਿਹਾੜੀ ਵਿਚਾਰਾ ਸਵੇਰੇ ਸ਼ੁਰੂ ਕਰਦਾ ਸ਼ਾਮ ਤੱਕ, ਉਹ ਜਦੋਂ ਉਹਨੂੰ ਤੇਲੀ ਬੰਦ ਕਰਦਾ ਤੁਰਨਾ, ਉਹਨੂੰ ਖਿੱਚ ਕੇ ਖਿਲਾਰਦਾ ਉਹਦੀ ਨੱਤ ਨੂੰ, ਤੇ ਉਹ ਬੜਾ ਖੁਸ਼ ਹੁੰਦਾ। ਸਫ਼ਰ ਤੇ ਭਾਵੇਂ ਬਹੁਤ ਕੀਤਾ, ਥੱਕਿਆ ਵੀ ਬਹੁਤ ਹੈ, ਪਰ ਅੱਜ ਮੈਂ ਕੋਹਲੂ ਤੋਂ ਬਹੁਤ ਦੂਰ ਨਿਕਲ ਗਿਆ ਹੋਵਾਂਗਾ, ਹੁਣ ਮੇਰੀ ਜ਼ਿੰਦਗੀ ਦਾ ਇਹਦੇ ਨਾਲ ਸੰਬੰਧ ਟੁੱਟ ਜਾਏਗਾ, ਹੁਣ ਮੈਂ ਸੁੱਖਾਂ ਭਰੀ ਜ਼ਿੰਦਗੀ ਗੁਜ਼ਾਰਾਂਗਾ, ਹੁਣ ਤੇ ਮੈਂ ਕੋਹਲੂ ਕੋਲ ਬੜੀ ਦੂਰ ਚਲਾ ਗਿਆ। ਪਰ ਜਦੋਂ ਉਹਦੀਆਂ ਅੱਖਾਂ ਤੋਂ ਪੱਟੀ ਲਾਈ, ਉਹ ਵੇਖ ਕੇ ਹੈਰਾਨ ਹੋ ਗਿਆ, ਮੈਂ ਤੁਰਿਆ ਇੰਨਾ ਪਰ ਮੈਂ ਉੱਥੇ ਦਾ ਉੱਥੇ ਹੀ ਖਲੋਤਾ, ਫਿਰ ਮੈਂ ਤੁਰਿਆ ਕਿਵੇਂ? ਇਸੇ ਤਰ੍ਹਾਂ ਬੰਦਾ ਅਗਿਆਨਤਾ ਬਸ ਮਾਇਆ ਦੀ ਪੱਟੀ ਬੰਨ ਕੇ ਸਾਰੀ ਜ਼ਿੰਦਗੀ ਭੱਜ ਦੌੜ ਕਰਦਾ, ਬੜੀਆਂ ਉਡਾਰੀਆਂ ਮਾਰਦਾ, ਪਰ ਜਦੋਂ ਕਦੇ ਆਖਰੀ ਅੱਖਾਂ ਤੋਂ ਪੱਟੀ ਲੱਥਦੀ ਹੈ ਨਾ, ਮੌਤ ਆ ਕੇ ਦਮਾਮਾ ਦਿੰਦੀ ਹੈ, ਮੌਤ ਆ ਕੇ ਇਹਨੂੰ ਸੁਚੇਤ ਕਰਦੀ ਹੈ, ਫਿਰ ਬੰਦਾ ਸੋਚਦਾ ਮੈਂ ਤੁਰਿਆ ਤੇ ਬੜਾ ਸਾਂ, ਭਟਕਣਾ ਤੇ ਵਿੱਚ ਬੜਾ ਪਿਆ ਰਿਹਾ, ਬੜੀ ਲੰਮੀ ਯਾਤਰਾ ਕੀਤੀ ਪਰ ਮੈਂ ਪਹੁੰਚਿਆ ਕਿਤੇ ਵੀ ਨਹੀਂ। ਮੈਂ ਤੇ ਹੈਰਾਨੀ ਦੀ ਗੱਲ ਹੈ, ਜਿੱਥੋਂ ਤੁਰਿਆ ਸਾਂ ਉੱਥੇ ਤੱਕ ਹੀ ਪਹੁੰਚੇ, ਸਫ਼ਰ ਕਿੰਨਾ ਕੁ ਤੈਅ ਕੀਤਾ, ਮਾਂ ਦੀ ਕੁੱਖ ਤੋਂ ਪੈਦਾ ਹੋਇਆ ਸਾਂ, ਕਬਰ ਤੱਕ ਜਾ ਪਹੁੰਚਿਆ, ਇਹ ਤੋਂ ਵੱਧ ਕੁਛ ਵੀ ਨਹੀਂ ਮੇਰੇ ਪੱਲੇ ਤੇ। ਫਿਰ ਉਹ ਬੰਦਾ ਆਪਣੀ ਜ਼ਿੰਦਗੀ ਦੇ ਅੰਦਰ ਪਛਤਾਉਂਦਾ, ਯਾਦ ਕਰਦਾ, ਕਰਨੋ ਹੁਤੋਂ ਸੋ ਨਾ ਕੀਓ, ਪਰ ਉਹ ਲੋਭ ਕਹਿ ਫੰਦ, ਨਾਨਕ ਸਮੇਂ ਉਹ ਰਮ ਗਇਓ, ਅਬ ਕਿਉਂ ਰੋਬਤ ਅੰਧ। ਉਹਨੂੰ ਪਤਾ ਲੱਗ ਗਿਆ ਮੈਂ ਤੇ ਜੋ ਕੁਝ ਕਰਨਾ ਸੀ ਉਹ ਨਹੀਂ ਕਰ ਸਕਿਆ। ਭਾਈ ਗੁਰਦਾਸ ਜੀ ਦੀ ਇਸੇ ਕਵਿਤ ਦੀ ਦੂਜੀ ਪੰਕਤੀ ਬੜੀ ਪਿਆਰੀ ਹੈ, ਜੇਬਰੀ ਬਟ ਜੈਸੇ ਅੰਦਰੋਂ ਅਚਿੰਤ ਚਿੰਤ, ਖਾਤ ਜਾਤ ਬਛਰੋ ਟਟੋਰੇ ਪਛਤਾਨੋ ਹੈ। ਇੱਕ ਨੇਤਰਹੀਣ ਬੰਦਾ ਕਿਸੇ ਕਾਰਨ ਆਪਣੇ ਗੁਜ਼ਰਾਨ ਲਈ ਉਹ ਇੱਕ ਰੱਸੀ ਵੱਟਦਾ, ਰੱਸੀ ਵੱਟਦਿਆਂ ਵੱਟਦਿਆਂ ਸਵੇਰ ਤੋਂ ਸ਼ਾਮ ਹੋ ਗਈ, ਵਿਚਾਰੇ ਨੂੰ ਪਤਾ ਕੋਈ ਨਹੀਂ ਲੱਗਦਾ, ਸਾਰੀ ਦਿਹਾੜੀ ਰੱਸੀ ਵੱਟੀ, ਰੱਸੀ ਵੱਟ ਕੇ ਸ਼ਾਮ ਦਾ ਵਕਤ ਆਇਆ, ਉਹਨੇ ਸੋਚਿਆ ਹੁਣ ਰੱਸੀ ਇਕੱਠੀ ਕਰਨਾ, ਕੱਲ੍ਹ ਕਿਸੇ ਨੂੰ ਬਾਜ਼ਾਰ ਭੇਜ ਕੇ ਮੈਂ ਇਹਨੂੰ ਵੇਚ ਦਿਆਂਗਾ, ਚਾਰ ਪੈਸੇ ਮੇਰੇ ਕੋਲ ਹੋਵਣਗੇ, ਮੇਰਾ ਜੀਵਨ ਸੁੱਖਾਂ ਭਰਿਆ ਹੋਵੇਗਾ। ਉਹਨੇ ਜਦੋਂ ਰੱਸੀ ਇਕੱਠੀ ਕਰਨ ਲੱਗਾ ਤੇ ਪਿੱਛੇ ਇੱਕ ਬੱਚਾ ਬੰਨਿਆ ਹੋਇਆ ਸੀ, ਉਹ ਨਾਲ ਦੀ ਨਾਲ ਬੱਚਾ ਰੱਸੀ ਖਾਈ ਗਿਆ, ਹੁੰਦਾ ਕਿ ਉਹ ਦੋ ਚਾਰ ਹੱਥ ਰੱਸੀ ਰਹਿ ਗਈ, ਤੇ ਉਹਨੇ ਉਹ ਜਦੋਂ ਰੱਸੀ ਇਕੱਠੀ ਕੀਤੀ ਬੜਾ ਪਛਤਾਇਆ, ਕਿੰਨਾ ਚੰਗਾ ਹੁੰਦਾ ਜੇ ਮੈਂ ਨਾਲ ਦੀ ਨਾਲ ਰੱਸੀ ਨੂੰ ਇਕੱਠੀ ਕਰੀ ਜਾਂਦਾ, ਮੈਨੂੰ ਇਹ ਤੇ ਪਤਾ ਲੱਗ ਜਾਂਦਾ ਵੀ ਪਿੱਛੇ ਕੋਈ ਖਾਣ ਦੀ ਬਜਾਏ ਮੈਂ ਰੱਸੀ ਸੰਭਾਲ ਵੀ ਲਈ ਹੈ। ਸੱਚ ਕਰਕੇ ਜਾਣੇ ਹੋ, ਮੈਂ ਫਿਰ ਬੇਨਤੀ ਕਰਾਂ, ਜਦੋਂ ਕਦੇ ਵਕਤ ਆਉਂਦਾ ਬੰਦਾ ਜ਼ਿੰਦਗੀ ਭਰ ਕਮਾਈ ਕਰਦਾ ਪਰ ਪਤਾ ਲੱਗਿਆ ਮੇਰੀ ਤੇ ਕਮਾਈ ਨਿਰੇ ਬੱਚੇ ਨੇ ਖਾ ਲਈ ਹੈ, ਮੇਰੇ ਕੋਲ ਤੇ ਕੁਝ ਵੀ ਨਹੀਂ ਬਚਿਆ, ਜਦੋਂ ਆਖਰੀ ਪਛਤਾਉਂਦਾ ਮੇਰੇ ਕੋਲ ਤੇ ਚੰਦ ਕੁ ਸਵਾਸ ਹੀ ਨੇ, ਮੈਂ ਇੰਨਾ ਸਾਰੀ ਦਿਹਾੜੀ ਮਿਹਨਤ ਕੀਤੀ ਤੇ ਮੇਰੇ ਪੱਲੇ ਤੇ ਕੁਝ ਵੀ ਨਹੀਂ ਪਿਆ। ਤੀਜੀ ਉਦਾਹਰਨ ਭਾਈ ਗੁਰਦਾਸ ਜੀ ਆਖਦੇ ਨੇ, ਜੈਸੇ ਮਿਰਗ ਤ੍ਰਿਸ਼ਨਾ ਲੋ ਧਾਵੈ ਮਿਰਗ ਤ੍ਰਿਖਾ ਬੰਤ, ਸ਼ਾਂਤ ਨਾ ਆਵੈ ਪਰਮ ਭਰਮਤ ਹੈਰਾਨੋ ਹੈ। ਕਹਿਣ ਲੱਗੇ ਜਿਵੇਂ ਇੱਕ ਮਿਰਗ ਤ੍ਰਿਸ਼ਨਾ ਦੇ ਅਧੀਨ, ਮਿਰਗ ਤ੍ਰਿਸ਼ਨਾ ਕਹਿੰਦੇ ਨੇ ਗਰਮੀ ਦੀਆਂ ਦਿਨਾਂ ਵਿੱਚ ਜਦੋਂ ਕਦੇ ਮਿਰਗ ਝਾਤ ਮਾਰ ਕੇ ਵੇਖਦਾ ਤੇ ਉਹਨੂੰ ਸਾਹਮਣੇ ਉਹ ਪਾਣੀ ਦੀਆਂ ਲਹਿਰਾਂ ਵਾਂਗੂ ਗਰਮੀ ਦੀਆਂ ਲਹਿਰਾਂ ਲੱਗਦੀਆਂ ਨੇ, ਉਹ ਹੁੰਦੀਆਂ ਤੇ ਗਰਮੀ ਦੀਆਂ ਲਹਿਰਾਂ ਨੇ ਪਰ ਉਹਨੂੰ ਪ੍ਰਤੀਤ ਹੁੰਦਾ ਸ਼ਾਇਦ ਪਾਣੀ ਦੀ ਕੋਈ ਲਿਸ਼ਕ ਹੈ, ਤੇ ਉਹਦੇ ਵੱਲ ਸੋਚ ਕੇ ਉਹ ਉਧਰਲੇ ਪਾਸੇ ਨੂੰ ਭੱਜਿਆ ਜਾਂਦਾ, ਫਿਰ ਖਲੋ ਕੇ ਵੇਖਦਾ, ਫਿਰ ਉਹਨੂੰ ਉਹ ਗਾਂਹ ਪ੍ਰਤੀਤ ਹੁੰਦੀਆਂ ਨੇ, ਫਿਰ ਉਧਰਲੇ ਪਾਸੇ ਭੱਜਦਾ, ਫਿਰ ਗਾਂਹ ਵੇਖਦਾ, ਫਿਰ ਭੱਜਦਾ, ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਆਹ ਹਾਲਤ ਤੇਰੀ ਨਹੀਂ ਬੰਦੇ ਆ, ਤੈਨੂੰ ਲੱਗਿਆ ਸ਼ਾਇਦ ਹਜ਼ਾਰਾਂ ਵਾਲੇ ਸੁਖੀ ਨਹੀਂ, ਲੱਖਾਂ ਵਾਲਿਆਂ ਦੇ ਘਰੋਂ ਲਿਸ਼ਕਾਂ ਪੈਂਦੀਆਂ ਨੇ ਸੁੱਖਾਂ ਦੀਆਂ, ਫਿਰ ਲੱਖਾਂ ਵਾਲੇ ਪਾਸੇ ਨੂੰ ਭੱਜ ਲਿਆ, ਲੱਖਾਂ ਵਾਲਿਆਂ ਵੱਲ ਵੇਖਿਆ ਨਹੀਂ ਕਮਲਿਆ ਤੂੰ ਭੁਲੇਖੇ ਵਿੱਚ ਸਾਂ, ਕਰੋੜਾਂ ਵਾਲਿਆਂ ਦੇ ਘਰਾਂ ਲਿਸ਼ਕਾਂ ਪੈਂਦੀਆਂ ਨੇ ਇਹ ਸੁੱਖ ਦੀਆਂ, ਫਿਰ ਕਰੋੜਾਂ ਵੱਲ ਨੂੰ ਭੱਜ ਲਿਆ, ਹੋਇਆ ਕਿ ਜ਼ਿੰਦਗੀ ਦਾ ਅੰਤ ਕਰ ਲਿਆ, ਭੱਜਦਿਆਂ ਭੱਜਦਿਆਂ ਲੱਖਾਂ ਤੋਂ ਕਰੋੜਾਂ, ਕਰੋੜਾਂ ਤੋਂ ਅਰਬਾਂ ਖਰਬਾਂ, ਜੋ ਕੁਝ ਨਾਲ ਜਾਣਾ ਸੀ ਉਹ ਇੱਕ ਦਿਨ ਵੀ ਨਹੀਂ ਬੰਨਿਆ, ਜੋ ਸਾਈਂ ਦਾ ਨਾਮ ਨਾਲਾ ਜਾਣਾ ਸੀ ਉਹ ਇੱਕ ਦਿਨ ਵੀ ਨਹੀਂ ਬੰਨਿਆ। ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਮਿਰਗ ਨੂੰ ਪਾਣੀ ਤੇ ਨਹੀਂ ਮਿਲਦਾ, ਪਰ ਭੁਲੇਖੇ ਵਿੱਚ ਮਿਰਗ ਤ੍ਰਿਸ਼ਨਾ ਦੇ ਮਗਰ ਭੱਜਦਾ ਭੱਜਦਾ ਜ਼ਿੰਦਗੀ ਦਾ ਅੰਤ ਕਰ ਲੈਂਦਾ। ਕਹਿੰਦੇ ਬੰਦਿਆ ਆਹੀ ਤੇਰਾ ਕੰਮ ਹੈ, ਸੁੱਖ ਇੱਕ ਦਿਨ ਵੀ ਨਹੀਂ ਤੂੰ ਮਾਣਦਾ, ਸੁੱਖਾਂ ਦੇ ਸਾਧਨ ਇਕੱਠੇ ਕਰਦਾ ਰਹਿੰਦੇ, ਜਦੋਂ ਸਾਧਨ ਇਕੱਠੇ ਹੋ ਜਾਂਦੇ ਨੇ ਉਦੋਂ ਸਭ ਕੁਝ ਬੇਗਾਨਾ ਹੋ ਜਾਂਦਾ, ਇੱਕ ਦਿਨ ਛੱਡ ਕੇ ਤੁਰ ਜਾਂਦੇ। ਭਾਈ ਗੁਰਦਾਸ ਜੀ ਆਖਦੇ ਨੇ, ਤੈਸੇ ਸੁਪਨੰਤਰ ਦਸੰਤਰ ਵਿਹਾਏ ਜਾਏ, ਪਹੁੰਚ ਨਾ ਸਕਿਓ ਤਾਂ ਜਹਾਂ ਮੋਹੇ ਜਾਨੋ ਹੈ, ਕਹਿਣ ਲੱਗੇ ਉੱਥੇ ਤੱਕ ਪਹੁੰਚ ਹੀ ਨਹੀਂ ਸਕਿਆ ਜਿੱਥੋਂ ਤੱਕ ਤੂੰ ਜਾਣਾ ਸੀ। ਦੁਨੀਆਂ ਦੇ ਅੰਦਰ ਮਾਇਆ ਕਈ ਵਾਰੀ ਬੰਦੇ ਨਾਲ ਧੋਖਾ ਕਰਕੇ ਇਹਨੂੰ ਕੁਰਾਹੇ ਪਾਈ ਰੱਖਦੀ ਹੈ, ਇਹਨੂੰ ਸਾਈਂ ਦੇ ਨਾਮ ਨਾਲ ਨਹੀਂ ਜੁੜਨ ਦਿੰਦੀ। ਜਿਹਨੇ ਇਸ ਗੱਲ ਨੂੰ ਸਮਝ ਲਿਆ, ਜਿਹਦੇ ਉੱਤੇ ਮਾਲਕ ਦੀ ਓਟ ਹੈ, ਉਹਦੇ ਕੋਲ ਮਾਇਆ ਤਾਂ ਹੈ ਪਰ ਮਾਇਆ ਦਾ ਭੁਲੇਖਾ ਨਹੀਂ। ਯਾਦ ਰੱਖਿਓ, ਮਾਇਆ ਤਾਂ ਹੈ, ਮਾਇਆ ਦਾ ਭੁਲੇਖਾ ਨਹੀਂ। ਉਹਦੇ ਕੋਲ ਸਭ ਕੁਝ ਹੋਵੇ, ਉਹ ਤਦ ਵੀ ਅਰਦਾਸ ਕਰਦਾ, ਮੋਤੀ ਤਾਂ ਮੰਦਰ ਉਸਰ ਹੈ, ਰਤਨੀ ਤਾਂ ਉਹ ਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੁੱਲਾ ਬਿਸਰੈ ਤੇਰਾ ਚਿੱਤ ਨਾ ਆਵੇ ਨਾਓ। ਮੈਂ ਇਹਨਾਂ ਵੱਲ ਵੇਖ ਕੇ ਕਿੱਥੇ ਭੁੱਲ ਨਾ ਜਾਵਾਂ। ਦਾਤਿਆ ਸਭ ਕੁਝ ਮੇਰੇ ਕੋਲ ਹੋਵੇ ਪਰ ਮੇਰੀ ਜ਼ਬਾਨ ਇਹ ਕਹਿੰਦੀ ਹੋਵੇ, ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਮੈਂ ਤੇਰੇ ਚਰਨਾਂ ਵਿੱਚੋਂ ਕਦੇ ਨਾ ਟੁੱਟਾਂ। ਉਹਨੂੰ ਕਦੇ ਭੁਲੇਖਾ ਨਹੀਂ ਲੱਗਦਾ, ਉਹ ਕਦੇ ਭਟਕਣਾ ਵਿੱਚ ਨਹੀਂ ਪੈਂਦਾ। ਧੋਖੇ ਦੀ ਅਤੇ ਖੁਆਰੀ ਦੀ ਬੜੀ ਨੇੜਤਾ ਹੈ, ਧੋਖਾ ਲੱਗੇਗਾ ਤੇ ਖੁਆਰੀ ਹੋਵੇਗੀ, ਮਾਲਕ ਉਹਨੂੰ ਕਦੇ ਧੋਖਾ ਹੀ ਨਹੀਂ ਲੱਗਣ ਦਿੰਦਾ, ਉਹਦੀ ਧੋਖਾ ਲਾ ਦਿੰਦਾ। ਮਨ ਤੇ ਧੋਖਾ ਤਾਂ ਲਗੇ ਜਾਂ ਸਿਫਤ ਕਰੀ ਅਰਦਾਸ, ਜਦੋਂ ਮਾਲਕ ਦੇ ਚਰਨਾਂ ਵਿੱਚ ਰੱਬੀ ਸਿਫਤ ਸਲਾਹ ਨਾਲ ਜੁੜ ਗਿਆ, ਉਹਦੇ ਮਨ ਵਿੱਚ ਕਦੇ ਧੋਖਾ ਨਹੀਂ ਹੁੰਦਾ, ਉਹ ਸਾਈਂ ਦੇ ਚਰਨਾਂ ਨਾਲ ਜੁੜਿਆ ਹੈ ਜੀ।
ਰਹਾਉ ਬਿਨ ਸਿਮਰਨਾ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ।
ਬਿਨਾਂ ਰੱਬੀ ਯਾਦ ਤੋਂ ਜੀਵਨ ਤੇ ਉਹ ਗੁਜ਼ਾਰਦਾ, ਜੀਵਨ ਬਲਨਾ ਜੀਵਨ ਤੇ ਗੁਜ਼ਾਰਦਾ, ਪਰ ਕਾਹਦੇ ਵਰਗਾ ਜੀਵਨ ਗੁਜ਼ਾਰਦਾ? ਸਾਹਿਬ ਨੇ ਸੱਪ ਦੀ ਉਦਾਹਰਣ ਦਿੱਤੀ ਹੈ, ਹੁਣ ਸੱਪ ਦੀ ਉਦਾਹਰਣ ਕਿਉਂ ਦਿੱਤੀ? ਹੋਰ ਵੀ ਕਈ ਚੀਜ਼ਾਂ ਨੇ, ਯਾਦ ਰੱਖੋ ਜੇ ਸਿਆਣੇ ਲੋਕਾਂ ਨੇ ਇੱਕ ਪੁਰਾਣੀ ਕਹਾਵਤ ਕਿਹਾ ਹੋਇਆ ਸੀ, ਨਰਿੰਦਰ ਸਿੰਘ ਕਪੂਰ ਦਾ ਇੱਕ ਬੱਚਨ ਹੈ, ਉਹ ਕਹਿੰਦੇ ਪੁਰਾਣੀ ਕਹਾਵਤ ਕੋਈ ਵੀ ਹੋਵੇ ਉਹਦੇ ਵਿੱਚ ਸਿਆਣਪ ਘੁੰਡ ਕੱਢ ਕੇ ਬੈਠੀ ਹੁੰਦੀ ਹੈ, ਘੁੰਡ ਚੁੱਕਣ ਦੀ ਲੋੜ ਹੈ। ਕਿਸੇ ਮੁਹਾਵਰੇ ਵਿੱਚ ਵੀ ਸਾਡੀ ਸਿਆਣਪ ਲੁਕੀ ਹੁੰਦੀ ਹੈ, ਸਾਡੇ ਬਜ਼ੁਰਗਾਂ ਦੀ ਦਾਨੀ ਸੋਚ ਲੁਕੀ ਹੁੰਦੀ ਹੈ। ਉਹਨੇ ਬੜੀ ਪਿਆਰੀ ਇੱਕ ਗੱਲ ਲਿਖੀ ਹੈ, ਕਹਿਣ ਲੱਗੇ ਉਹ ਮੁਹਾਵਰੇ ਵਿੱਚੋਂ ਵੀ ਲੱਭਣ ਦੀ ਲੋੜ ਹੈ। ਸਾਡਾ ਪੁਰਾਣਾ ਇੱਕ ਮੁਹਾਵਰਾ ਹੁੰਦਾ ਸੀ, ਲੱਖ ਲਾਗੀ ਕਰੋੜ ਕਾਗੀ, ਪਤਾ ਨਹੀਂ ਇਹਦੇ ਪਿੱਛੇ ਕਿੰਨਾ ਕੁ ਸੱਚ ਹੋਏਗਾ, ਪਰ ਇਹ ਇੱਕ ਕਹਾਵਤ ਸੀ ਭਾਈ, ਲੱਖਾਂ ਸਾਲ ਉਮਰ ਜਿਹੜੀ ਉਹ ਸੱਪ ਦੀ ਹੈ ਤੇ ਲੱਖਾਂ ਕਰੋੜਾਂ ਸਾਲ ਉਮਰ ਲੰਮੀ ਜਿਹੜੀ ਉਹ ਕਾਂ ਦੀ ਹੈ। ਇਹ ਆਪਣੀ ਮੌਤੇ ਨਹੀਂ ਮਰਦੇ, ਇਹ ਕਿਸੇ ਦੇ ਮਾਰਿਆਂ ਹੀ ਮਰਦੇ ਨੇ। ਸਿਆਣੇ ਲੋਕਾਂ ਨੇ ਕਹਾਵਤ ਬਣਾਈ ਸੀ, ਚਲੋ ਇਹਦੇ ਵਿੱਚੋਂ ਕੁਝ ਨਾ ਕੁਝ ਤੇ ਸੱਚ ਹੋਏਗਾ, ਭਾਈ ਲੰਮੀ ਉਮਰ ਜਿਉਂਦੇ ਨੇ। ਹੁਣ ਸੱਪ ਵੀ ਲੰਮੀ ਉਮਰ ਜਿਉਂਦਾ, ਕਾਂ ਵੀ ਲੰਮੀ ਉਮਰ ਜਿਉਂਦਾ, ਪਰ ਜ਼ਿਕਰ ਕਾਂ ਦਾ ਨਹੀਂ ਹੈ, ਜ਼ਿਕਰ ਸੱਪ ਦਾ ਹੈ, ਕਿਉਂਕਿ ਕਾਂ ਕਿਸੇ ਦਾ ਏਡਾ ਨੁਕਸਾਨ ਨਹੀਂ ਕਰਦਾ ਜਿੱਡਾ ਸੱਪ ਕਰਦਾ। ਸੱਪ ਜ਼ਿੰਦਗੀ ਪਰ ਜ਼ਹਿਰ ਇਕੱਠੀ ਕਰਦਾ, ਸੱਪ ਜ਼ਿੰਦਗੀ ਪਰ ਜ਼ਹਿਰ ਇਕੱਠੀ ਕਰਦਾ। ਔਰ ਇਹ ਗੱਲ ਚੇਤੇ ਵਿੱਚ ਰੱਖਿਓ, ਭਾਵੇਂ ਕੋਈ ਸੱਪ ਦੀ ਪੂਜਾ ਕਰਨ ਵਾਲਾ ਹੋਵੇ, ਭਾਵੇਂ ਕੋਈ ਸੱਪ ਨੂੰ ਦੁੱਧ ਪਿਆਉਣ ਵਾਲਾ ਹੋਵੇ, ਪਰ ਖਿਆਲ ਵਿੱਚ ਰੱਖਿਓ ਜਦੋਂ ਕਦੇ ਉਹ ਸੱਪ ਦੇ ਕੋਲ ਮਿਲਦਾ, ਉਹ ਭਾਵੇਂ ਸਾਰੀ ਜ਼ਿੰਦਗੀ ਸੱਪ ਨੂੰ ਦੁੱਧ ਪਿਆਉਂਦਾ ਹੋਵੇ। ਭਾਈ ਗੁਰਦਾਸ ਜੀ ਨੇ ਨਿਰਣਾ ਦਿੱਤਾ ਨਾ, ਸੱਪੈ ਦੁੱਧ ਪਿਆਈਏ ਬੇ ਮੁੱਖੋਂ ਸੁੱਟੈ। ਕਹਿਣ ਲੱਗੇ ਉਹ ਕਦੇ ਸਕਾ ਨਹੀਂ ਬਣਦਾ, ਉਹਨੇ ਜਦੋਂ ਵੀ ਵੰਡਣਾ ਉਹਨੇ ਜ਼ਹਿਰ ਹੀ ਵੰਡਣੀ ਹੈ। ਜਿਹੜਾ ਰੱਬ ਤੋਂ ਟੁੱਟਿਆ ਬੰਦਾ ਇਹ ਮਤ ਸੋਚੀਓ ਲੰਮੀ ਉਮਰ ਗੁਜ਼ਾਰਦਾ, ਉਹ ਤੇ ਨਿਤ ਦਿਹਾੜੇ ਜ਼ਹਿਰ ਹੀ ਇਕੱਠੀ ਕਰਦਾ ਤੇ ਲੋਕਾਂ ਦੀ ਝੋਲੀ ਵਿੱਚ ਜ਼ਹਿਰ ਹੀ ਪਾਉਂਦਾ। ਸੱਜਣਾ ਉਹਦੇ ਆਪਣੇ ਕੋਲ ਵੀ ਜ਼ਹਿਰ ਹੈ ਤੇ ਲੋਕਾਂ ਦੀ ਝੋਲੀ ਵਿੱਚ ਜ਼ਹਿਰ ਹੀ ਪਾਉਂਦਾ। ਦਿਨ ਰਾਤ ਉਹ ਜ਼ਹਿਰ ਹੀ ਵੰਡਦਾ ਹੈ ਜੀ।
ਨਵ ਖੰਡਨ ਕੋ ਰਾਜ ਕਮਾਵੈ ਅੰਤ ਚੱਲੈ ਗੋਹਾਰੀ।
ਭਾਵੇਂ ਧਰਤੀ ਦੇ ਨੌ ਖੰਡਾਂ ਵਿੱਚ ਹੀ ਰਾਜਾ ਬਣਿਆ ਬਿੱਠਾ ਰਵੇ, ਸੋਚੇ ਮੇਰੇ ਹੁਕਮ ਵਿੱਚ ਸਾਰੇ ਚੱਲਦੇ ਨੇ, ਪਰ ਇਹ ਗੱਲ ਚੇਤਾ ਰੱਖੀ ਰੱਬ ਦੀ ਦਰਗਾਹ ਵਿੱਚ ਦੁਨੀਆਂ 'ਚ ਤੂੰ ਭਾਵੇਂ ਜਿੱਤਿਆ ਹੋਵੇ, ਰੱਬ ਦੀ ਦਰਗਾਹ ਵਿੱਚ ਤੂੰ ਹਾਰਿਆ ਹੋਇਆ ਹੀ ਹੈ। ਸੱਜਣਾ ਕੀ ਹੋਇਆ, ਚਾਰ ਬੰਦੇ ਤੇਰੇ ਆਖੇ ਲੱਗਦੇ ਨੇ, ਪਰ ਜੇ ਤੇਰੇ ਕੋਲ ਰੱਬੀ ਯਾਦ ਨਹੀਂ, ਜੇ ਤੇਰੇ ਕੋਲ ਪਰਮੇਸ਼ਰ ਦੀ ਯਾਦ ਨਹੀਂ, ਜ਼ਹਿਰ ਵੰਡਣ ਵਾਲਿਆ ਇੱਕ ਦਿਨ ਚੇਤਾ ਰੱਖੀ ਤੇਰੀ ਖੁਦ ਦੀ ਝੋਲੀ ਜ਼ਹਿਰ ਨਾਲ ਭਰ ਜਾਣੀ ਹੈ। ਅੱਜ ਵੀ ਬੇਅੰਤ ਲੋਕੀ ਨੇ ਜਿਹੜੇ ਪਾਪ ਦੀ ਦੁਨੀਆਂ ਵਿੱਚ ਵੱਸ ਕੇ, ਅੱਜ ਬੇਅੰਤ ਲੋਕੀ ਨੇ, ਉਹ ਕਿਸੇ ਮਾਂ ਨੇ ਪਤਾ ਨਹੀਂ ਪੁੱਤ ਨੂੰ ਕਿਵੇਂ ਪਾਲਿਆ ਹੋਵੇਗਾ, ਕਿਵੇਂ ਫੀਸਾਂ ਦੇ ਕੇ ਪਾਲਿਆ ਹੋਵੇਗਾ, ਵੱਡਾ ਕੀਤਾ ਹੋਵੇਗਾ। ਉਹਦੇ ਪਿਓ ਨੇ ਪਤਾ ਨਹੀਂ ਕਿੰਨੀਆਂ ਕੁ ਦਿਹਾੜੀਆਂ ਕਰਕੇ, ਕਿੰਨਾ ਕੁ ਭੁੱਖਾ ਰਹਿ ਕੇ ਆਪਣੇ ਬੱਚੇ ਨੂੰ ਵੱਡਾ ਕਰਕੇ ਪਾਲਿਆ ਪੜ੍ਹਾਇਆ ਹੋਵੇਗਾ। ਪਰ ਇਹ ਜਿਹੜੇ ਪਾਪੀ ਲੋਕ ਨੇ, ਜ਼ਹਿਰ ਵੰਡਣ ਵਾਲੇ, ਉਹ ਕਿਸੇ ਮਾਂ ਦੀਆਂ ਸੱਧਰਾਂ ਦਾ ਕਤਲ ਕਰਨ ਵਾਲੇ, ਉਹ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਨਾ ਲਾਈ, ਕਿਸੇ ਪਿਓ ਦੀਆਂ ਸੱਧਰਾਂ ਦਾ ਕਤਲ ਕਰਨ ਵਾਲੇ, ਉਹ ਕਿਸੇ ਦੇ ਬੱਚੇ ਨੂੰ ਨਸ਼ਿਆਂ ਤੇ ਨਾ ਲਾਈ, ਕਿਸੇ ਦੀ ਧੀ ਨੂੰ ਬਰਬਾਦ ਨਾ ਕਰੀ, ਕਿਸੇ ਦੇ ਪੁੱਤ ਨੂੰ ਬਰਬਾਦ ਨਾ ਕਰੀ। ਕਿਉਂਕਿ ਅੱਜ ਤੂੰ ਜ਼ਹਿਰ ਵੰਡ ਕੇ ਹੋ ਸਕਦਾ, ਤੂੰ ਚਾਰ ਪੈਸੇ ਇਕੱਠੇ ਕਰ ਲਏਗਾ, ਪਰ ਚੇਤਾ ਰੱਖੀ ਜਿਹੜਾ ਅੱਗੇ ਸਮਾਜ ਆਉਣਾ ਉਹਦੇ ਵਿੱਚ ਤੇਰੇ ਵੀ ਪੁੱਤ ਪੋਤਰੀਆਂ ਨੇ ਪੜ੍ਹਨਾ। ਜੇ ਹਵਾ ਗੰਦੀ ਹੋ ਜਾਏ ਮਤ ਸੋਚੀ ਤੇਰੇ ਪੁੱਤ ਪੋਤਰੇ ਕਿਸੇ ਵੱਖਰੀ ਹਵਾ 'ਚ ਸਾਹ ਲੈਣਗੇ, ਤੂੰ ਵੀ ਆਪਣੇ ਆਪ ਦੇ ਅੰਦਰ ਗਰਕਿਆ ਜਾਵੇਂਗਾ। ਤੇਰੀ ਜ਼ਮੀਰ ਕਿਉਂ ਨਹੀਂ ਜਾਗਦੀ? ਮੈਂ ਇੱਕ ਗਾਥਾ ਛੋਟੀ ਜਿਹੀ ਹੋਰ ਕਹਿਣੀ ਚਾਹੁੰਦਾ ਔਰ ਮੈਂ ਅਰਜ਼ ਕਰਾਂ ਇਹਨੂੰ ਬੜੀ ਤਵੱਜੋ ਦੇ ਕੇ ਸਮਝਿਓ ਜੇ। ਕਈ ਇਤਿਹਾਸਕ ਪੰਨੇ ਉਹ ਨੇ ਜਿਹੜੇ ਅਸੀਂ ਫੋਲਣ ਤੋਂ ਰਹਿ ਗਏ। ਇੱਕ ਰਾਣੀ ਹੋਈ ਹੈ ਚੰਪਾ ਰਾਣੀ, ਇਹ ਦੀਪ ਚੰਦ ਰਾਜੇ ਦੀ ਘਰਵਾਲੀ ਹੈ। ਦੀਪ ਚੰਦ ਤਾਰਾ ਚੰਦ ਦਾ ਪੁੱਤਰ ਹੈ, ਮੈਂ ਸਮੇਂ ਨੂੰ ਖਿਆਲ ਵਿੱਚ ਰੱਖਾਂ। ਇਹ ਉਹੀਓ ਤਾਰਾ ਚੰਦ ਹੈ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਛੁਡਵਾਇਆ ਸੀ। ਇਹ ਦੀਪ ਚੰਦ ਦੀ ਘਰਵਾਲੀ ਦਾ ਨਾਮ ਹੈ ਰਾਣੀ ਚੰਪਾ, ਔਰ ਇਹ ਗੁਰੂ ਘਰ ਦੇ ਅੱਤ ਦੇ ਸ਼ਰਧਾਲੂ ਸਨ। ਰਾਣੀ ਚੰਪਾ ਨਾਲ ਹੀ ਸਲਾਹ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਵਸਾਇਆ ਸੀ। ਰਾਣੀ ਚੰਪਾ ਦੇ ਘਰ ਇੱਕ ਗੋਲੀ ਹੈ, ਉਹਦਾ ਨਾਂ ਹੈ ਸੁਹਾਗੋ। ਸੁਹਾਗੋ ਦੇ ਕੋਲ ਇੱਕ ਧੀ ਹੈ, ਉਹਦਾ ਨਾਂ ਹੈ ਭਾਗੋ। ਬਹੁਤ ਵਜੋਂ ਦੇ ਕੇ ਸੋਚਿਓ ਜੇ, ਜਿਹੜੀ ਸੁਹਾਗੋ ਹੈ ਉਹ ਚੰਪਾ ਰਾਣੀ ਦੀ ਗੋਲੀ ਹੈ। ਸੁਹਾਗੋ ਦੀ ਇੱਕ ਸਹੇਲੀ ਗੁਰੂ ਘਰ ਦੇ ਵਿੱਚ ਸ਼ਰਧਾਲੂ ਸੇਵਕ ਹੈ, ਉਹ ਨਿਤ ਦਿਹਾੜੇ ਮਾਤਾਵਾਂ ਦੇ ਕੋਲ ਰਹਿੰਦੀ ਹੈ ਤੇ ਸੇਵਾ ਕਰਦੀ ਹੈ। ਹੁਣ ਕਦੇ ਕਦਾਈ ਰਾਣੀ ਚੰਪਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਤਾ ਨਾਨਕੀ ਜੀ ਨੂੰ ਤੇ ਘਰ ਪਰਿਵਾਰ ਨੂੰ ਕੋਈ ਸੁਨੇਹਾ ਭੇਜਣਾ ਤੇ ਸੁਹਾਗੋ ਦੇ ਹੱਥ ਭੇਜਣਾ। ਸੁਹਾਗੋ ਨੇ ਨਾਲੇ ਤਾਂ ਆ ਕੇ ਅਨੰਦਪੁਰ ਸਾਹਿਬ ਗੁਰੂ ਘਰ ਦੇ ਵਿੱਚ ਇੱਕ ਆਪਣੀ ਸਹੇਲੀ ਨੂੰ ਮਿਲ ਜਾਣਾ ਤੇ ਨਾਲੇ ਉਹਨੇ ਗੁਰੂ ਘਰ ਦੇ ਵਿੱਚ ਸੁਨੇਹਾ ਦੇ ਜਾਣਾ ਰਾਣੀ ਚੰਪਾ ਦਾ, ਉਹਨਾਂ ਦੀ ਨੇੜਤਾ ਹੋਊਗੀ। ਸੁਹਾਗੋ ਤੇ ਆਪਣੇ ਤੌਰ ਤੇ ਉਹ ਇਵੇਂ ਰਹੀ, ਪਰ ਉਹਦੀ ਧੀ ਭਾਗੋ ਉਹ ਸਿੱਖੀ ਤੋਂ ਬੜੀ ਪ੍ਰੇਰਿਤ ਹੋਈ। ਉਹਦੇ ਮਨ ਵਿੱਚ ਬੜੀ ਭਾਵਨਾ ਜਾਗੀ, ਮਨ ਵਿੱਚ ਭਾਵਨਾ ਜਾਗੀ, ਜਦੋਂ ਮੈਂ ਕਿਤੇ ਸਹੁਰੇ ਘਰ ਜਾਵਾਂਗੀ, ਕਿਸੇ ਚੰਗੇ ਘਰ ਵਿਆਹੀ ਜਾਵਾਂਗੀ, ਫਿਰ ਮੈਂ ਆਪਣੇ ਪਰਿਵਾਰ ਨੂੰ ਵੀ ਆਪਣੇ ਆਪ ਨੂੰ ਵੀ ਲੈ ਕੇ ਗੁਰੂ ਘਰ ਵਿੱਚ ਆਵਾਂਗੀ ਤੇ ਉਦੋਂ ਗੁਰੂ ਕੋਲੋਂ ਝੋਲੀ ਅੱਡ ਕੇ ਮੰਗਾਂਗੀ, ਦਾਤਿਆ ਮੇਰੀ ਝੋਲੀ ਵਿੱਚ ਹੁਣ ਸਿੱਖੀ ਪਾ। ਸਿਆਣੇ ਕਹਿੰਦੇ ਨੇ ਧੀਆਂ ਬਗਾਨੇ ਘਰ ਦਾ ਚਿਰਾਗ ਹੁੰਦੀਆਂ ਨੇ, ਤੇ ਅੱਜ ਉਹ ਧੀ ਜਿਹੜੀ ਨਾ ਉਹਦਾ ਰਿਸ਼ਤਾ ਕਰ ਦਿੱਤਾ ਸਰਹੰਦ ਦੀ ਧਰਤੀ ਦੇ ਉੱਤੇ। ਉਹ ਭਾਗੋ ਦਾ ਰਿਸ਼ਤਾ ਕਰ ਦਿੱਤਾ ਸਰਹੰਦ ਦੀ ਧਰਤੀ ਦੇ ਉੱਤੇ। ਇਹ ਬੜੀ ਸਿਆਣੀ ਸੀ, ਦਾਨੀ ਸੀ, ਸੋਚ ਕਰਕੇ ਵੀ, ਸੁਹੱਪਣ ਕਰਕੇ ਵੀ ਬੜੀ ਚੰਗੀ ਸੀ। ਇਹਦੀ ਸੁਹੱਪਣ ਦੀ ਚਾਰੇ ਪਾਸੇ ਚਰਚਾ ਵੀ ਸੀ। ਜਦੋਂ ਸਰਹੰਦ ਵਿੱਚ ਵਿਆਹੀ ਗਈ, ਇਹਦਾ ਡੋਲਾ ਆਇਆ ਡੋਲਾ ਆਇਆ ਤੇ ਡੋਲਾ ਆਉਂਦਿਆਂ ਸਾਰ ਕਿਸੇ ਪਾਪੀ ਬੰਦੇ ਨੇ ਜਾ ਕੇ ਵਜ਼ੀਰ ਖਾਂ ਨੂੰ ਦੱਸ ਦਿੱਤਾ ਜਿਹਨੇ ਸਾਹਿਬਜ਼ਾਦੇ ਸ਼ੀਰ ਕਰਵਾਏ ਸਨ। ਉਸ ਵਜ਼ੀਰ ਖਾਂ ਸਰਹੰਦ ਦੇ ਨਵਾਬ ਨੂੰ ਦੱਸ ਦਿੱਤਾ ਭਾਈ ਤੇਰੀ ਸਰਹੰਦ ਦੇ ਵਿੱਚ ਇੱਕ ਸੁਹਾਗੋ ਦੀ ਧੀ ਭਾਗੋ ਬਹੁਤ ਅੱਤ ਦਰਜੇ ਦੀ ਸੁੰਦਰ ਤੇ ਬਹੁਤ ਸਿਆਣੀ ਉਹ ਕਿਸੇ ਇਸ ਤਰ੍ਹਾਂ ਉਸ ਰਾਜੇ ਦੇ ਘਰੋਂ ਗੋਲੀ ਸੀ ਤੇ ਉਹ ਇੱਥੇ ਵਿਆਹੀ ਗਈ ਹੈ। ਹੁਣ ਰਾਜੇ ਮਹਾਰਾਜਿਆਂ ਦੀ ਉੱਚੀ ਚਰਚਾ ਹੁੰਦੀ ਹੈ। ਇਸ ਪਾਪੀ ਵਜ਼ੀਰ ਖਾਂ ਨੇ ਉਹਦਾ ਡੋਲਾ ਲੁੱਟ ਲਿਆ, ਡੋਲਾ ਲੁੱਟ ਕੇ ਲਿਆ ਕੇ ਆਪਣੇ ਘਰ ਲੈ ਆਂਦਾ, ਘਰ ਲਿਆ ਕੇ ਸੁਹਾਗੋ ਕਈ ਉਹ ਭਾਗੋ ਕਈ ਦਿਨ ਰੋਂਦੀ ਰਹੀ, ਕਈ ਦਿਨ ਤਰਲੇ ਕਰਦੀ ਰਹੀ ਪਾਪੀ ਨੇ, ਮੇਰੇ ਬਾਪ ਦੀ ਪੱਗ ਨੂੰ ਦਾਗ ਨਾ ਲਾ ਹੋਏ ਸੱਜਣਾ, ਮੈਂ ਗੁਰੂ ਘਰ ਦੀ ਸ਼ਰਧਾਲੂ ਹੈ। ਪਰ ਉਹਨੇ ਇੱਕ ਨਾ ਸੁਣੀ ਪਾਪੀ ਨੇ, ਜਬਰੀ ਨਿਕਾਹ ਕਰਕੇ ਉਹਨੂੰ ਬਦਲਾ ਦਿੱਤਾ, ਇਸਲਾਮ ਧਰਮ ਵਿੱਚ ਲੈ ਆਂਦਾ ਤੇ ਉਹਦਾ ਭਾਗੋ ਤੋਂ ਨਾਂ ਬਦਲ ਕੇ ਜੈਨਬ ਨੁਸ਼ਾ। ਮੈਂ ਇੱਕ ਵਾਰੀ ਫਿਰ ਦੁਹਰਾਉਣ ਲੱਗਿਆ, ਜੈਨਬ ਨੁਸ਼ਾ ਛੋਟਾ ਨਾਂ ਉਹਦਾ ਜੈਨੀ ਉਹ ਰੱਖ ਦਿੱਤਾ ਗਿਆ। ਜ਼ੈਬਨ ਨੁਸ਼ਾ ਵੀ ਇੱਕ ਇਤਿਹਾਸ ਵਿੱਚ ਨਾ ਆਉਂਦਾ, ਇਹ ਔਰੰਗਜ਼ੇਬ ਦੀ ਪੁੱਤਰੀ ਸੀ, ਇਹ ਵੱਖਰੀ ਹੈ, ਚੇਤੇ ਰੱਖਿਓ ਜੀ। ਜੈਨਬ ਨੁਸ਼ਾ ਆਖਿਰਕਾਰ ਉਹ ਇੱਥੇ ਆਪਣੇ ਆਪ ਨੂੰ ਉਹਨੇ ਮਾਰ ਲਿਆ, ਸੋਚਿਆ ਹੁਣ ਇਵੇਂ ਜ਼ਿੰਦਗੀ ਦਾ ਗੁਜ਼ਾਰਾ ਕਰਾਂਗੀ, ਇੱਥੇ ਬਹੁਤ ਵੱਡਾ ਪਾਪੀ ਹੈ, ਕਿਸੇ ਵੇਲੇ ਮੇਰੇ ਮਾਪਿਆਂ ਦਾ ਨੁਕਸਾਨ ਕਰ ਸਕਦਾ, ਮੇਰੇ ਭੈਣ ਭਰਾਵਾਂ ਦਾ ਨੁਕਸਾਨ ਕਰ ਸਕਦਾ, ਇੱਕ ਨੂੰ ਤੇ ਬਲੀ ਚੜ੍ਹਨਾ ਹੀ ਪੈਣਾ, ਮੈਂ ਉਹ ਬਲੀ ਚੜ ਜਾਂਗੀ, ਮੇਰਾ ਪਰਿਵਾਰ ਸੁਖੀ ਬਸੇ। ਤੇ ਇਵੇਂ ਉਹਨੇ ਆਪਣੇ ਜੀਵਨ ਦਾ ਨਿਰਵਾਹ ਕਰ ਲਿਆ ਤੇ ਉੱਥੇ ਰਹਿਣ ਲੱਗ ਪਈ। ਰਹਿੰਦਿਆਂ ਵਕਤ ਆਇਆ, ਸਾਹਿਬਜ਼ਾਦੇ ਪਾਪੀ ਗੰਗੂ ਨੇ ਪਕੜਾ ਦਿੱਤੇ। ਜਿਸ ਦਿਨ ਇਹਨੂੰ ਪਤਾ ਲੱਗਿਆ ਵੀ ਅੱਜ ਕਚਹਿਰੀ ਵਿੱਚ ਗੁਰੂ ਗੋਬਿੰਦ ਸਿੰਘ ਦੇ ਲੱਖ ਤੇ ਜ਼ਿਕਰ ਆਏ ਸਨ, ਔਰ ਇਸ ਪਾਪੀ ਨੇ ਉਹਨਾਂ ਨੂੰ ਸਜ਼ਾ ਦੇ ਕੇ ਠੰਡੇ ਬੁਰਜ ਵਿੱਚ ਭੇਜ